कितक दिवस किस ग्राम में बसे गुरु महाराज, संगत देख निहाल हुए सिखन सुधरे काज।
वाहे गुरु जी का खालसा,
वाहे गुरु जी की फतेह।
परम सत्कार योग सम्मान योग गुरु का खास रूप, गुरु खालसा साध संगत, पतत पावन भगत वचल कृपा निदान अनाथ नाथ जगत गुरु श्री गुरु ग्रंथ साहिब सच्चे पातशाह दे पावन पवित्र चरणा कमलां च संध्या वेले दे सजे हुए दीवाना च हाजरियां भर के नौवें पातशाह दे पवित्र दरबार च जुड़ के धन गुरु तेग बहादुर साहब जी महाराज जी का पवित्र पावन इतिहास बहुत ही श्रद्धा भावना ते सत्कार सहित सरवण कर रहे। जगत गुरु नौवें पातशाह जी महाराज भिखी नगर दी संगत नूं उतार के इथों दा रहण वाला नगर दा एक मुखिया चौधरी है, इहदा नां देसू है। ये पहला सखी सरवर दा लाला वाले दा चेला सी। ਸਿੱਖੀ ਦੀ ਸੰਗਤ ਨੇ ਇਹਨੂੰ ਪ੍ਰੇਰਿਆ ਕਿ ਭਾਈ ਤੂੰ ਉਹਦੀ ਪੂਜਾ ਛੱਡ ਕੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਰਨ ਚ ਚੱਲ, ਉਹ ਆਪਣੇ ਨਗਰ ਚ ਆਏ ਹੋਏ ਨੇ। ਇਹ ਸਤਿਗੁਰਾਂ ਦੇ ਕੋਲ ਆਇਆ, ਮਹਾਰਾਜ ਜੀ ਨੇ ਇਹਨੂੰ ਹੁਕਮ ਕੀਤਾ, ਭਾਈ ਇਹ ਜਿਹੜੀ ਗਲ ਦੇ ਵਿਚ ਸਖੀ ਸਰਵਰ ਦੀ ਖੂੰਡੀ ਪਾਈ ਹੈ ਇਹਦਾ ਤਿਆਗ ਕਰ, ਤੇਰਾ ਹਿੰਦੂਆਂ ਦੇ ਘਰ ਦਾ ਜਨਮ ਹੈ ਤੇ ਪੂਜਾ ਤੋਂ ਮੁਸਲਮਾਨਾਂ ਦੀ ਕਬਰਾਂ ਦੀ ਕਰਦਾ, ਜਿਹੜੇ ਮੁਸਲਮਾਨ ਵੀ ਵਰਜਦੇ ਨੇ ਕਬਰਾਂ ਦੀ ਪੂਜਾ ਕਰਨੀ, ਮੜੀਆਂ ਦੀ ਪੂਜਾ ਕਰਨੀ, ਇਹ ਮਨੁੱਖ ਦੀ ਬਿਰਤੀ ਨਹੀਂ ਹੋਣੀ ਚਾਹੀਦੀ। ਜੇ ਪੂਜਾ ਕਰਨੀ ਤੇ ਅਕਾਲ ਪੁਰਖ ਦੀ ਕਰ। ਸਤਿਗੁਰਾਂ ਦਾ ਬਚਨ ਮੰਨ ਕੇ ਉਸੇ ਵੇਲੇ ਗਲੋਂ ਖੂੰਡੀ ਤੋੜ ਕੇ ਸੁੱਟ ਦਿੱਤੀ, ਕਹਿੰਦਾ ਮਹਾਰਾਜ ਮੈਨੂੰ ਆਪਣਾ ਸਿੱਖ ਬਣਾਓ। ਸਤਿਗੁਰਾਂ ਨੇ ਆਪਣੇ ਪੱਥੇ ਚੋਂ ਪੰਜ ਤੀਰ ਕੱਢ ਕੇ ਇਹਨੂੰ ਦਿੱਤੇ, ਆਖਿਆ ਇਹ ਪੰਜ ਤੀਰ ਨੇ, ਪੰਜ ਵੀਰ ਨੇ ਜਿਹੜੇ ਤੇਰੀ ਆਗਿਆ ਚ ਚੱਲਣਗੇ, ਜਿੱਧਰ ਜਾਏਗਾ ਤੇਰੀ ਫਤਿਹ ਹੋਵੇਗੀ। ਦੇਸੂ ਨੀ ਤੂੰ, ਦੇਸ ਰਾਜ ਹੈ। ਮਹਾਰਾਜ ਜੀ ਨੇ ਵਰ ਦਿੱਤਾ, ਇਥੋਂ ਸਤਿਗੁਰੂ ਭਿੱਖੀ ਤੋਂ ਅੱਗੇ ਚੱਲ ਪਏ, ਖਿਆਲਾ ਨਗਰ ਆਇਆ। ਖਿਆਲੇ ਜਦੋਂ ਆਏ ਤੇ ਇਥੋਂ ਦੇ ਲੋਕਾਂ ਨੇ ਸਤਿਗੁਰਾਂ ਦੀ ਸੇਵਾ ਨਹੀਂ ਕੀਤੀ। ਮਹਾਰਾਜ ਇੱਕ ਰਾਤ ਇੱਥੇ ਰਹਿ ਕੇ ਇਥੋਂ ਅੱਗੇ ਮੌੜ ਪਿੰਡ ਪਹੁੰਚੇ ਨੇ। ਉਥੇ ਇੱਕ ਜੰਡ ਸੀ, ਆਲੇ ਦੁਆਲੇ ਵਾੜ ਕੀਤੀ ਹੋਈ ਸੀ, ਵਾੜਾ ਬਣਾਇਆ ਹੋਇਆ ਸੀ। ਪਿੰਡ ਦੇ ਲੋਕ ਕਹਿਣ ਲੱਗੇ, ਮਹਾਰਾਜ ਇਸ ਜੰਡ ਦੇ ਵਿਚ ਪ੍ਰੇਤ ਵਸਦੇ ਨੇ, ਇੱਥੇ ਨਾ ਤੁਸੀਂ ਰਹੋ, ਇਹ ਜਗ੍ਹਾ ਭਿਆਨਕ ਹੈ, ਤਾਂ ਬਹੁਤ ਜ਼ਿਆਦਾ ਭਿਆਨਕ ਦਿਓ ਹੈ, ਇੱਥੇ ਪਿਸਾਚ ਹੈ, ਅਸੀਂ ਸਾਰੇ ਡਰਦੇ ਮਾਰੇ ਦੀ ਪੂਜਾ ਕਰਦੇ ਹਾਂ। ਮਹਾਰਾਜ ਜੀ ਕਹਿੰਦੇ ਅੱਜ ਤੋਂ ਬਾਅਦ ਇੱਥੇ ਪਿਸਾਚ ਨਹੀਂ, ਦਿਓ ਨਹੀਂ, ਦੇਵਤਿਆਂ ਦਾ ਵਾਸਾ ਹੋਵੇਗਾ, ਅਸੀਂ ਤਾਂ ਹੁਣ ਇੱਥੇ ਡੇਰਾ ਕਰਾਂਗੇ। ਰਾਤ ਵੀ ਉੱਥੇ ਰਹੇ, ਰਾਤ ਨੂੰ ਦਿਓ ਆ ਗਿਆ। ਕਹਿੰਦਾ ਮਹਾਰਾਜ ਪਹਿਲਾਂ ਤੀਸਰੇ ਜਾਮੇ ਚ ਗੋਇੰਦਵਾਲ ਸਾਹਿਬ ਤੋਂ ਕੱਢਿਆ ਸੀ ਗੁਰੂ ਅਮਰਦਾਸ ਜੀ ਨੇ, ਉਦੋਂ ਦੇ ਇਸ ਇਲਾਕੇ ਚ ਆ ਕੇ ਮੈਂ ਵਸਦਾ ਸੀ, ਹੁਣ ਤੁਸੀਂ ਇੱਥੇ ਵੀ ਆ ਗਏ, ਹੁਣ ਮੈਂ ਕਿੱਥੇ ਜਾਵਾਂ। ਮਹਾਰਾਜ ਜੀ ਕਹਿੰਦੇ ਭਾਈ ਏਦਾਂ ਕਰ, ਆਪਣੇ ਸਾਥੀਆਂ ਕੋਲ ਬਠਿੰਡੇ ਚਲਾ ਜਾ ਕਿਲੇ ਚ, ਤੇ ਦਸਵੇਂ ਜਾਮੇ ਚ ਆਵਾਂਗੇ, ਉਥੋਂ ਵੀ ਕੱਢਾਂਗੇ ਤੁਹਾਨੂੰ, ਫਿਰ ਪੱਕਾ ਟਿਕਾਣਾ ਦੱਸਾਂਗੇ ਵੀ ਤੁਸੀਂ ਕਿੱਥੇ ਜਾਣਾ। ਗੁਰੂ ਮਾਰੀ ਨਗਰੀ ਸਰਹੰਦ ਵਿਚ ਜਾ ਕੇ ਤੁਸੀਂ ਪੱਕਾ ਨਿਵਾਸ ਰੱਖਣਾ। ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਕੋਲੋਂ ਇਹ ਪਿਸਾਚ ਦਿਓ ਵਿਦਾ ਹੋ ਕੇ ਚਲਾ ਗਿਆ। ਮੌੜ ਪਿੰਡ ਦੇ ਵਿਚ ਸਤਿਗੁਰਾਂ ਨੇ ਡੇਰਾ ਰੱਖਿਆ, ਇੱਥੇ ਹੀ ਸਾਹਿਬ ਸੱਚੇ ਪਾਤਸ਼ਾਹ ਨੇ ਨਿਵਾਸ ਰੱਖਿਆ। ਇਸੇ ਤਰ੍ਹਾਂ ਇਧਰ ਜਿਹੜਾ ਦੇਸੂ ਸੀ ਜਿਹਨੂੰ ਮਹਾਰਾਜ ਜੀ ਨੇ ਪੰਜ ਤੀਰ ਦਿੱਤੇ ਸੀ, ਭਿੱਖੀ ਦਾ ਰਹਿਣ ਵਾਲਾ, ਇਹਨੇ ਸਤਿਗੁਰਾਂ ਦੇ ਪੰਜ ਤੀਰ ਜਿਹੜੇ ਬਖਸ਼ੇ ਹੋਏ ਸਨ ਉਹਨਾਂ ਦਾ ਸਤਿਕਾਰ ਨਹੀਂ ਕੀਤਾ ਤੇ ਜਿਵੇਂ ਦਾ ਅੰਤ ਹੋਇਆ ਕਿਉਂਕਿ ਉਦੋਂ ਤੱਕ ਹੀ ਪ੍ਰਤਾਪ ਹੈ ਜਦੋਂ ਤੱਕ ਗੁਰੂ ਨਾਲ ਸਿੱਖ ਜੁੜਿਆ ਹੋਇਆ ਜੇ ਗੁਰੂ ਨਾਲ ਟੁੱਟ ਜਾਏ ਤੇ ਫਿਰ ਕੋਈ ਪ੍ਰਤਾਪ ਨਹੀਂ ਕੋਈ ਜਲਾਲ ਨਹੀਂ ਤੋ ਆਓ ਗੁਰੂ ਕਾ ਇਹ ਪਵਿੱਤਰ ਇਤਿਹਾਸ ਹੈ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਨਾਲ ਆਪਣੀਆਂ ਸੁਰਤੀਆਂ ਬਿਰਤੀਆਂ ਜੋੜੀਏ ਸਾਹਿਬਾਂ ਦੇ ਪਾਵਨ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਏ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ
ਸਤਨਾਮ
ਸ੍ਰੀ ਵਾਹਿਬ ਜੀਓ ਦੁਏਰਾ ਕਿਸਕ ਦਿਵਸ ਕਿਸ ਗ੍ਰਾਮ ਮੈਂ ਬਸੇ ਗੁਰੂ ਮਹਾਰਾਜ
ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਜਿਹੜਾ ਉਹ ਮੋੜ ਨਗਰ ਹੈ ਉੱਥੇ ਹੀ ਸਤਿਗੁਰੂ ਜੀ ਨੇ ਕੁਝ ਦਿਨ ਬਤੀਤ ਕੀਤੇ ਕੁਝ ਦਿਨ ਸਤਿਗੁਰੂ ਜੀ ਮੋੜ ਨਗਰ ਦੇ ਵਿਚ ਹੀ ਮਹਾਰਾਜ ਜੀ ਨੇ ਨਿਵਾਸ ਕੀਤਾ ਇੱਥੇ ਹੀ ਸਤਿਗੁਰੂ ਕੁਝ ਦਿਨ ਰਹੇ ਨੇ
ਸੰਗਤ ਦੇਖਣੇ ਆਲੋਏ ਸਿੱਖਣ ਸੁਧਰੇ ਕਾਜ
ਬਹੁਤ ਸਾਰੀਆਂ ਸੰਗਤਾਂ ਨੇ ਸਤਿਗੁਰਾਂ ਦੇ ਦਰਸ਼ਨ ਕੀਤੇ ਜਿਹੜੇ ਮੌੜ ਪਿੰਡ ਦੇ ਲੋਕ ਜਿਹੜੇ ਪਹਿਲਾਂ ਉਸ ਦੇਵ ਤੋਂ ਦੁਖੀ ਸੀ ਪਿਸਾਚ ਤੋਂ ਦੁਖੀ ਸੀ ਉਹ ਸੁਖੀ ਹੋ ਗਏ ਮਹਾਰਾਜ ਜੀ ਦੀ ਦਇਆ ਵਰਤ ਗਈ ਇਸ ਕਰਕੇ ਬਹੁਤ ਸਾਰੀਆਂ ਸੰਗਤਾਂ ਨੇ ਸਤਿਗੁਰਾਂ ਦੇ ਦਰਸ਼ਨ ਕੀਤੇ ਤੇ ਸਿੱਖਾਂ ਦੇ ਬੜੇ ਕਾਰਜ ਸੁਧਰੇ ਮਹਾਰਾਜ ਜੀ ਦੇ ਦਰਸ਼ਨ ਕਰਕੇ ਸਾਰੇ ਕਾਰਜ ਸਵਰ ਗਏ
ਕਿਉਂ ਪਈ ਚੱਲ ਦਲ ਲੱਗਿਓ ਜੰਡ ਤੇ ਸਮਾਏ
ਖਾਲਸਾ ਜੀ ਜਦੋਂ ਮਹਾਰਾਜ ਜੀ ਇੱਥੇ ਰਹੇ ਤੇ ਪਹਿਲਾਂ ਉਹ ਕੱਲਾ ਜੰਡ ਸੀ ਉਸ ਜੰਡ ਦੇ ਵਿੱਚੋਂ ਮਹਾਰਾਜ ਜੀ ਨੇ ਕਿਹਾ ਸੀ ਨਾ ਵੀ ਇੱਥੇ ਦੇਵਤੇ ਰਹਿਣਗੇ ਹੁਣ ਜੰਡ ਦੇ ਵਿੱਚੋਂ ਪਿੱਪਲ ਦਾ ਦਰਖਤ ਨਿਕਲ ਆਇਆ ਗੁਰੂ ਸਾਹਿਬ ਦੇ ਬਚਨ ਪੂਰੇ ਅਗਲੇ ਹੋ ਗਏ ਹੁਣ ਆਮ ਕਰਕੇ ਵੀ ਇਹ ਕਹਿਣਾ ਹੈ ਲੋਕਾਂ ਦਾ ਇਹ ਮੰਨਣਾ ਹੈ ਕਿ ਪਿੱਪਲ ਵਿੱਚ ਦੇਵਤਿਆਂ ਦਾ ਵਾਸਾ ਹੁੰਦਾ ਦੇਵਤਿਆਂ ਦਾ ਵਾਸਾ ਮਤਲਬ ਕਿਉਂਕਿ ਉਹ ਰਾਤ ਨੂੰ ਵੀ ਉਹੀ ਆਕਸੀਜਨ ਛੱਡਦਾ ਜੋ ਦਿਨੇ ਛੱਡਦਾ ਏਦਾਂ ਦਾ ਉਹਦਾ ਸੁਭਾਅ ਨੂੰ ਚੰਗਾ ਸਮਝਿਆ ਜਾਂਦਾ ਸ਼ੁਭ ਰੁੱਖ ਸਮਝਿਆ ਜਾਂਦਾ ਤੇ ਲੋਕ ਬਹੁਤ ਸਾਰੇ ਪੂਜਾ ਵੀ ਕਰਦੇ ਰਹੇ ਨੇ ਪਿੱਪਲ ਦੀ ਪਰ ਖਾਲਸਾ ਤਾਂ ਅਕਾਲ ਪੁਰਖ ਦਾ ਹੀ ਪੁਜਾਰੀ ਇੱਥੇ ਤਾਂ ਸੁਭਾਵਕ ਬਚਨ ਹੋਏ ਨਿਸ਼ਾਨੀ ਵਿਖਾਣੀ ਸੀ ਲੋਕਾਂ ਨੂੰ ਕਹਿੰਦੇ ਉਸ ਜੰਡ ਦੇ ਦਰਖਤ ਵਿੱਚੋਂ ਪਿੱਪਲ ਦਾ ਦਰਖਤ ਵੀ ਨਿਕਲ ਆਇਆ ਉਹਦੇ ਵਿਚੋਂ ਪਿੱਪਲ ਦਾ ਦਰਖਤ ਵੀ ਪੈਦਾ ਹੋ ਗਿਆ
ਸਤਿਗੁਰ ਬਾਕ ਨਿਫਲ ਕਿਵੇਂ ਜਾਏ
ਸਤਿਗੁਰਾਂ ਦੇ ਕੀਤੇ ਹੋਏ ਬਚਨ ਭਲਾ ਨਿਸ਼ਫਲ ਕਿਵੇਂ ਜਾ ਸਕਦੇ ਸੀ ਜੋ ਗੁਰੂ ਸਾਹਿਬ ਨੇ ਕਿਹਾ ਸੀ ਵੀ ਇੱਥੇ ਤਾਂ ਹੁਣ ਦੇਵਤੇ ਵਸਣਗੇ ਇੱਥੇ ਪਿਸਾਚ ਥੋੜੀ ਰਹਿਣਗੇ ਪਿਸਾਚ ਤਾਂ ਭੱਜ ਜਾਣਗੇ ਨੱਠ ਜਾਣਗੇ ਇੱਥੇ ਤਾਂ ਦੇਵਤਿਆਂ ਦਾ ਵਸ ਹੈ ਤੇ ਖਾਲਸਾ ਜੀ ਉੱਥੇ ਦੇਵਰੂਆਂ ਹੀ ਆ ਕੇ ਵਸਦੀਆਂ ਜਿੱਥੇ ਸਤ ਸੰਗਤ ਹੁੰਦੀ ਹੈ ਜਿੱਥੇ ਕਥਾ ਹੁੰਦੀ ਹੈ ਕੀਰਤਨ ਹੁੰਦਾ ਹਰੀ ਜਸ ਹੁੰਦਾ ਪਰਮੇਸ਼ਰ ਦਾ ਭਜਨ ਹੁੰਦਾ ਉੱਥੇ ਦੇਵ ਰੂਹਾਂ ਹੀ ਆਉਂਦੀਆਂ ਨੇ ਉੱਥੇ ਦੇਵਤਿਆਂ ਦਾ ਹੀ ਵਾਸਾ ਹੁੰਦਾ ਮੈਂ ਤਾਂ ਕਈ ਗੁਰਮੁਖਾਂ ਦੀ ਜ਼ੁਬਾਨੀ ਸੁਣਿਆ ਜਿਨ੍ਹਾਂ ਦਾ ਅਨੁਭਵ ਹੈ ਉਹ ਕਹਿੰਦੇ ਘਰਾਂ ਵਿੱਚ ਬੈਠੇ ਭਾਵੇਂ ਅਸੀਂ ਟੀਵੀ ਤੇ ਵੀ ਕਥਾ ਸੁਣਦੇ ਹਾਂ ਪਰ ਉਹ ਰਸ ਨਹੀਂ ਬਣਦਾ ਜਿਹੜਾ ਸੰਗਤ ਵਿੱਚ ਬਹਿ ਕੇ ਬਣਦਾ ਸੰਗਤ ਵਿੱਚ ਬੈਠ ਕੇ ਜੋ ਸੁਣਨ ਦਾ ਰਸ ਬਣਦਾ ਕਿਉਂ ਕਿਉਂਕਿ ਜਿੱਥੇ ਸੰਗਤ ਆ ਉੱਥੇ ਦੇਵ ਰੂਹਾਂ ਨੇ ਬੜੇ ਬੜੇ ਸ਼ੁਭ ਸੁਭਾਅ ਵਾਲੇ ਭਜਨ ਬੰਦਗੀ ਵਾਲੇ ਗੁਰਮੁਖ ਵੀ ਸੰਗਤ ਵਿੱਚ ਇਕੱਠੇ ਹੁੰਦੇ ਨੇ ਉਹਨਾਂ ਦੀਆਂ ਤਰੰਗਾਂ ਜਿਹੜੀਆਂ ਨੇ ਸਰੀਰ ਦੀਆਂ ਜਿਨ੍ਹਾਂ ਨੂੰ ਊਰਜਾ ਕਹਿੰਦੇ ਆ ਉਹ ਪ੍ਰਾਪਤ ਹੁੰਦੀ ਹੈ ਸਾਨੂੰ ਉਹ ਸਾਡਾ ਸਰੀਰ ਗ੍ਰਹਿਣ ਕਰਦਾ ਉਹਦੇ ਨਾਲ ਫਿਰ ਰਸ ਵੀ ਜ਼ਿਆਦਾ ਬਣਦਾ ਆਨੰਦ ਵੀ ਜ਼ਿਆਦਾ ਆਉਂਦਾ ਮਹਾਰਾਜ ਜੀ ਦੇ ਬਚਨ ਨੂੰ ਨਿਸ਼ਫਲ ਕਿਵੇਂ ਜਾਂਦੇ ਉੱਥੇ ਕਥਾ ਕੀਰਤਨ ਹੋਣ ਲੱਗ ਪਿਆ ਜਿੱਥੇ ਪਹਿਲਾਂ ਪ੍ਰੇਤ ਰਹਿੰਦੇ ਸੀ ਪ੍ਰੇਤ ਚਲਾ ਗਿਆ ਉੱਥੇ ਕਥਾ ਕੀਰਤਨ ਸਤਿਗੁਰੂ ਜੀ ਜਿੰਨੇ ਦਿਨ ਰਹੇ ਉੱਥੇ ਕਥਾ ਕੀਰਤਨ ਦੇ ਪ੍ਰਵਾਹ ਚੱਲ ਪਏ ਦੇਵਤਿਆਂ ਦਾ ਵਾਸਾ ਹੋ ਗਿਆ ਜੰਡ ਦੇ ਵਿੱਚੋਂ ਪਿੱਪਲ ਦਾ ਦਰਖਤ ਨਿਕਲ ਆਇਆ ਮਹਾਰਾਜ ਜੀ ਦੇ ਬਚਨ ਸਫਲੇ ਹੋ ਗਏ
ਅਯੋ ਦੇਵਤਾ ਕੋ ਤੈ ਬਾਸ
ਉੱਥੇ ਦੇਵਤੇ ਦਾ ਵਾਸਾ ਹੋ ਗਿਆ ਦੇਵ ਰੂਹਾਂ ਦਾ ਨਿਵਾਸ ਹੋ ਗਿਆ
ਜੋ ਸਭ ਕੋ ਸੁਖ ਦੇਤ ਪ੍ਰਕਾਸ਼
ਦੇਵ ਰੂਹਾਂ ਦਾ ਨਿਵਾਸ ਹੋਣ ਕਰਕੇ ਹੁਣ ਉਹ ਸਾਰਿਆਂ ਨੂੰ ਸੁਖ ਦੇਣ ਲੱਗ ਪਏ ਜਿੱਥੇ ਦੇਵ ਰੂਹਾਂ ਨੇ ਉੱਥੇ ਸੁਖ ਹੈ ਉੱਥੇ ਸੁੱਖ ਦਾ ਪ੍ਰਕਾਸ਼ ਹੈ। ਕਹਿੰਦੇ ਹੁਣ ਸਾਰਿਆਂ ਨੂੰ ਸੁੱਖ ਦਾ ਪ੍ਰਕਾਸ਼ ਉਥੋਂ ਪ੍ਰਾਪਤ ਹੋਣ ਲੱਗਾ।
ਸੁੱਟ ਪਰਿਆ ਦਸਾਇਓ,
ਇੱਕ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਵਾਸਤੇ ਉੱਥੇ ਬੜਾ ਸੁੰਦਰ ਪਲੰਘਾ ਡਸਾਇਆ ਹੋਇਆ, ਪਲੰਘਾ ਵਿਛਾਇਆ ਹੋਇਆ,
ਉਜਲ ਆਸਤਰਨ ਸੋ ਛਾਇਓ,
ਉਸ ਪਲੰਘੇ ਦੇ ਉੱਤੇ ਬੜਾ ਸੋਹਣਾ ਵਿਛੋਣਾ ਵਿਛਾਇਆ ਹੋਇਆ, ਤੇ ਉੱਥੇ ਜੰਡ ਦੇ ਕੋਲ ਜਿਹਦੇ ਵਿਚੋਂ ਪਿੱਪਲ ਵੀ ਨਿਕਲ ਆਇਆ ਹੁਣ, ਉੱਥੇ ਮਹਾਰਾਜ ਜੀ ਦਾ ਡੇਰਾ, ਉਥੇ ਸਤਿਗੁਰਾਂ ਦਾ ਨਿਵਾਸ ਹੈ। ਹੁਣ ਤਾਂ ਸ਼ਾਇਦ ਉਹ ਜੰਡ ਉਥੇ ਹੈ ਕਿ ਨਹੀਂ, ਮੈਨੂੰ ਇਹਦੇ ਬਾਰੇ ਗਿਆਨ ਨਹੀਂ ਹੈ। ਸ਼ਾਇਦ ਸੰਗਤ ਵਿਚੋਂ ਕਿਸੇ ਨੂੰ ਉਸ ਇਲਾਕੇ ਚ ਦਰਸ਼ਨ ਕੀਤੇ ਹੁਣ, ਨਹੀਂ ਤਾਂ ਤਕਰੀਬਨ ਕੁੱਲ ਮਿਲਾ ਕੇ ਜਿਹੜੀਆਂ ਪੁਰਾਣੀਆਂ ਨਿਸ਼ਾਨੀਆਂ ਨੇ ਉਹ ਤਾਂ ਖਤਮ ਹੀ ਕਰ ਦਿੱਤੀਆਂ ਗਈਆਂ, ਤਾਂ ਜਿਹੜੀਆਂ ਹੈ ਨੇ ਉਹ ਵੀ ਖਤਮ ਕੀਤੀਆਂ ਜਾ ਰਹੀਆਂ ਨੇ, ਵੀ ਕਿਸੇ ਤਰੀਕੇ ਇਤਿਹਾਸ ਹੀ ਨਾ ਰਹੇ। ਉਥੇ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਡੇਰਾ, ਕਹਿੰਦੇ ਪਲੰਘਾ ਡਸਿਆ ਹੋਇਆ, ਉੱਤੇ ਉਜਵਲ ਰੰਗ, ਉਜਵਲ ਕਹਿੰਦੇ ਨੇ ਚਿੱਟੇ ਰੰਗ ਨੂੰ, ਚਿੱਟੇ ਰੰਗ ਦਾ ਵਿਛੋਣਾ ਉਸ ਪਲੰਘੇ ਦੇ ਉੱਤੇ ਡਾਇਆ ਹੋਇਆ।
ਜਿਸ ਪਰ ਬੈਠੇ ਗੁਰੂ ਮਹਾਰਾਜ ਦਰਸ਼ਨ ਦੇ ਗਰੀਬ ਨਿਵਾਸ,
ਉਸ ਪਲੰਘੇ ਦੇ ਉੱਤੇ ਗਰੀਬਾਂ ਨੂੰ ਨਿਵਾਜਣ ਵਾਲੇ ਗਰੀਬ ਨਿਵਾਜ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਬੈਠੇ ਨੇ ਔਰ ਆਈਆਂ ਹੋਈਆਂ ਸੰਗਤਾਂ ਨੂੰ ਦਰਸ਼ਨ ਦੇ ਰਹੇ ਨੇ। ਜਿੰਨੇ ਮਾਈ ਭਾਈ ਆਏ ਨੇ ਉਹਨਾਂ ਸਾਰਿਆਂ ਨੂੰ ਸਤਿਗੁਰੂ ਜੀ ਦਰਸ਼ਨ ਦੇ ਰਹੇ ਨੇ।
ਅਪਰ ਪੰਚਾਇਤ ਗੁਰ ਤੇਗ ਆਏ,
ਹੋਰ ਵੀ ਬੜੀ ਵੱਡੀ ਪੰਚਾਇਤ ਪਿੰਡ ਦੀ, ਨੇੜੇ ਤੇੜੇ ਦੇ ਪਿੰਡਾਂ ਦੀ ਜਿਹੜੀ ਪੰਚਾਇਤ ਸੀ ਉਹ ਸਾਰੇ ਚੱਲ ਕੇ ਸਤਿਗੁਰਾਂ ਕੋਲ ਆਏ।
ਕੰਬਲ ਪਰ ਬੈਠੇ ਸੁਨੰਦਾਏ,
ਸਾਰਿਆਂ ਵਾਸਤੇ ਥੱਲੇ ਕੰਬਲ ਵਿਛਾਏ ਹੋਏ, ਜਿਹੜੀ ਸੰਗਤ ਹੋਰ ਆਈ ਪੰਚਾਇਤ ਆਈ ਹੈ ਉਹਨਾਂ ਦੇ ਬੈਠਣ ਵਾਸਤੇ ਸਾਰਿਆਂ ਲਈ ਥੱਲੇ ਕੰਬਲ ਵਿਛਾਏ ਹੋਏ ਨੇ।
ਦਰਸ਼ਨ ਕਰੇ ਹੋਏ ਅਰਦਾਸ,
ਸਤਿਗੁਰਾਂ ਦੇ ਦਰਸ਼ਨ ਕਰ ਰਹੇ ਨੇ ਤੇ ਨਾਲੇ ਮਹਾਰਾਜ ਜੀ ਦੇ ਚਰਨਾਂ ਵਿਚ ਅਰਦਾਸਾਂ ਕਰਦੇ ਨੇ, ਬੇਨਤੀਆਂ ਜੋਦੜੀਆਂ ਮਹਾਰਾਜ ਜੀ ਦੇ ਚਰਨਾਂ ਚ ਕਰਦੇ ਆਪਣੀਆਂ ਕਾਮਨਾਵਾਂ ਦੀ ਪੂਰਤੀ ਲਈ।
ਅਨੇਕਾਂ
ਪ੍ਰਕਾਰ ਦੀਆਂ ਭੇਟਾਵਾਂ, ਅਨੇਕਾਂ ਪ੍ਰਕਾਰ ਦੀਆਂ ਵਸਤੂਆਂ ਉਹ ਮਹਾਰਾਜ ਜੀ ਦੇ ਪਵਿੱਤਰ ਪਾਵਨ ਚਰਨਾਂ ਵਿਚ ਅਰਪਣ ਕਰਦੇ ਹਨ।
ਜੋ ਪਈ ਉਸਦੇ ਸੁਖੀ ਸੁਣੋ ਕਹਾਣੇ,
ਉਧਰ ਹੁਣ ਦੇਸੂ ਦੀ ਕਥਾ ਸੁਣੋ, ਜਿਹਨੂੰ ਮਹਾਰਾਜ ਜੀ ਨੇ ਦੇਸ ਰਾਜ ਕਿਹਾ ਸੀ ਉਹਨੂੰ ਹੁਣ ਦੇਸੂ ਕਹਿ ਰਹੇ ਨੇ, ਮੁੜ ਕੇ ਫਿਰ ਦੇਸੂ ਬਣ ਗਏ। ਸਤਿਗੁਰੂ ਦੇਸ ਰਾਜ ਬਣਾ ਕੇ ਆਏ ਸੀ ਪੰਜ ਤੀਰ ਦੇ ਕੇ ਇਹਨੂੰ, ਵੀ ਇਹ ਪੰਜ ਤੀਰ ਨੀ ਪੰਜ ਵੀਰ ਨੇ। ਕਹਿੰਦੇ ਦੇਸੂ ਦੀ ਕਥਾ ਸੁਣੋ ਵੀ ਉਹਨੇ ਆਪਣੀ ਸ਼ਰਧਾ ਕਿਵੇਂ ਨਸ਼ਟ ਕੀਤੀ। ਮਹਾਰਾਜ ਜੀ ਇਹਦੇ ਮਨ ਚ ਆਪਣੀ ਸ਼ਰਧਾ ਬਣਾ ਕੇ ਆਏ ਸੀ, ਇਹਦੇ ਅੰਦਰ ਭਾਵਨਾ ਬਣਾ ਕੇ ਆਏ ਸੀ ਗੁਰੂ ਘਰ ਪ੍ਰਤੀ, ਪਰ ਇਹਨੇ ਆਪਣੇ ਮਨ ਦੀ ਸ਼ਰਧਾ ਕਿਵੇਂ ਖਤਮ ਕੀਤੀ, ਇਹਦੀ ਸ਼ਰਧਾ ਕਿਵੇਂ ਖਤਮ ਹੋਈ ਉਹ ਤੁਸੀਂ ਹੁਣ ਸੁਣੋ।
ਇਸ ਪਰਖਦੇ ਨਿਸ਼ਚਾਤਾਏ,
ਹੁਣ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹਨੂੰ ਸਿੱਖ ਬਣਾਇਆ ਤੇ ਮਹਾਰਾਜ ਜੀ ਨੇ ਇਹਨੂੰ ਪਰਖਣ ਵਾਸਤੇ ਪਰਚਾ ਵੀ ਪਾ ਦਿੱਤਾ, ਪਰਖ ਵੀ ਕਰ ਲੈਂਦੇ ਸਤਿਗੁਰੂ ਵੇਖ ਲੈਂਦੇ ਵੀ ਕਿੰਨਾ ਕੁ ਪੱਕਾ ਨਿਸ਼ਚਾ ਹੈ। ਦੇਸੂ ਨੂੰ ਪਰਖਣ ਵਾਸਤੇ ਜਦੋਂ ਸਤਿਗੁਰਾਂ ਦੀ ਸਿੱਖੀ ਧਾਰਨ ਕਰ ਲਈ ਨਾ ਇਹਨੇ ਤੇ ਮਹਾਰਾਜ ਜੀ ਤਾਂ ਅੱਗੇ ਚਲੇ ਗਏ ਤੇ ਪਿੱਛੋਂ ਇਹਨੂੰ ਪਰਖਣ ਵਾਸਤੇ ਮਹਾਰਾਜ ਜੀ ਨੇ ਇਹਦਾ ਨਿਸ਼ਚਾ ਵੇਖਣ ਵਾਸਤੇ ਪਰਚਾ ਪਾ ਦਿੱਤਾ।
ਕੁਝ ਸੰਕਟ ਹੋਇਓ ਤਨ ਮਾਏ,
ਇਹਦੇ ਸਰੀਰ ਵਿਚ ਕੁਝ ਸੰਕਟ ਹੋ ਗਿਆ, ਇਹਦੇ ਸਰੀਰ ਵਿਚ ਕੁਝ ਦੁੱਖ ਹੋ ਗਿਆ ਪਰਮੇਸ਼ਰ ਵੱਲੋਂ। ਸਤਿਗੁਰੂ ਜੀ ਚਲੇ ਗਏ ਤੇ ਦੇਸੂ ਦੇ ਸਰੀਰ ਦੇ ਵਿਚ ਕਹਿੰਦੇ ਕੁਝ ਸੰਕਟ ਆ ਗਿਆ।
ਕਿਤਕ ਦਿਵਸ ਗੁਰ ਪਾਛੇ ਭਇਓ,
ਸਤਿਗੁਰਾਂ ਦੇ ਜਾਣ ਤੋਂ ਕੁਝ ਦਿਨ ਬਾਅਦ ਵਿਚ ਇਹਦੀ ਇਹ ਹਾਲਤ ਹੋਈ।
ਕਸ਼ਟ ਸੰਗ ਤਨ ਕੋ ਤਪਤਿਓ,
ਇਹਦੇ ਸਰੀਰ ਤੇ ਬੜਾ ਵੱਡਾ ਕਸ਼ਟ ਆਇਆ ਤੇ ਸਾਰਾ ਸਰੀਰ ਤਪਣ ਲੱਗ ਪਿਆ, ਇਹਦਾ ਸਾਰੇ ਸਰੀਰ ਤੇ ਤਾਪ ਚੜ ਗਿਆ। ਇਹ ਮਹਾਰਾਜ ਜੀ ਨੇ ਪਰਖਣ ਵਾਸਤੇ ਨਾ ਇਹਨੂੰ ਲੀਲਾ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦੀ ਆਪਣੀ ਵਰਤਾਈ ਹੋਈ ਪਰਖ ਰਹੇ ਨੇ ਵੀ ਨਿਸ਼ਚਾ ਪੱਕਾ ਹੈ, ਸਿੱਖੀ ਵਿਚ ਪੱਕਾ ਰਹਿੰਦਾ ਕਿ ਡੋਲਦਾ ਹੈ। ਮਹਾਰਾਜ ਜੀ ਨੇ ਖੇਡ ਵਰਤਾ ਦਿੱਤੀ, ਸਤਿਗੁਰੂ ਜੀ ਚਲੇ ਗਏ ਪਿੱਛੋਂ ਕੁਝ ਦਿਨਾਂ ਬਾਅਦ ਇਹਨੂੰ ਤਾਪ ਚੜ ਗਿਆ, ਸਾਰਾ ਸਰੀਰ ਇਹਦਾ ਤਾਪ ਨਾਲ ਤਪਣ ਲੱਗਾ।
ਤਾਏ ਨਾਮ ਸੀ ਇਸਤਰੀ ਕੇਰਾ,
ਇਹਦੀ ਘਰ ਵਾਲੀ ਸੀ ਦੇਸੂ ਦੀ, ਉਹਦਾ ਨਾਂ ਸੀ ਤਾਏ, ਉਹਨੂੰ ਬੀਬੀ ਤਾਏ ਕਹਿੰਦੇ ਸੀ। ਇਹਦੀ ਉਹ ਘਰ ਵਾਲੀ ਆ, ਉਹਦਾ ਨਾਂ ਤਾਏ ਹੈ।
ਬੇਮੁਖ ਸਰਵਰ ਤੇ ਪਤੀ ਹੇਰਾ,
ਉਹਨੇ ਵੇਖਿਆ ਵੀ ਮੇਰਾ ਪਤੀ ਲਾਲਾਂ ਵਾਲੇ ਪੀਰ ਤੋਂ ਬੇਮੁਖ ਹੋ ਗਿਆ, ਇਹ ਗੁਰੂ ਦਾ ਸਿੱਖ ਬਣ ਗਿਆ, ਗਲ ਚ ਉਹਨੇ ਖੁੰਡੀ ਤੋੜ ਕੇ ਸੁੱਟ ਦਿੱਤੀ ਹੈ, ਤੇ ਜਿਹੜਾ ਸਾਡਾ ਸਖੀ ਸਰਵਰ ਲਾਲਾਂ ਵਾਲਾ ਪੀਰ ਹੈ ਉਹਦੇ ਤੋਂ ਮੇਰਾ ਪਤੀ ਬੇਮੁਖ ਹੋ ਗਿਆ।
ਭਈ ਕ੍ਰੋਧ ਸੋ ਤਾਰਿਓ ਕੰਤ,
ਉਹਨੇ ਨੀ ਸੀ ਸਿੱਖੀ ਛੱਡੀ ਆਪਣੀ, ਉਹਦੀ ਸਖੀ ਸਰਵਰ ਦੀ ਉਹ ਪੂਜਾ ਕਰਦੀ ਸੀ, ਉਹ ਸਿੱਖ ਦੀ ਬਣੀ। ਦੇਸੂ ਨੂੰ ਵੇਖ ਕੇ ਨਾ ਵੀ ਜਦੋਂ ਉਹਦੇ ਤਨ ਤੇ ਤਾਪ ਚੜ ਗਿਆ, ਤੇ ਜਿਹੜੀ ਇਹਦੀ ਘਰ ਵਾਲੀ ਸੀ ਤਾਏ ਉਹ ਬੜੀ ਗੁੱਸੇ ਵਿਚ ਆਈ, ਉਹ ਬੜੇ ਕ੍ਰੋਧ ਵਿਚ ਆਈ, ਤੇ ਕ੍ਰੋਧ ਵਿਚ ਆ ਕੇ ਨੂੰ ਕਹਿਣ ਲੱਗੀ,
ਤੈ ਕਿਸ ਤੇ ਸੀ ਕਿਉ ਅਸਮੰਤ,
ਪਤੀ ਦੇਵ ਤੂੰ ਕਿਹਦੇ ਕੋਲੋਂ ਮੰਤਰ ਲੈ ਆਇਆ, ਆ ਤੂੰ ਕਿਹਦੇ ਕੋਲੋਂ ਮੰਤਰ ਸਿੱਖ ਆਇਆ ਜਿਹੜਾ ਹੁਣ ਤੂੰ ਧਾਰਨ ਕਰੀ ਬੈਠਾ।
ਬੜੇ ਤੁਮਾਰੇ ਮਨ ਜਾਉ,
ਕਿਹੜਾ ਕੱਲਾ ਮੰਨਦਾ ਸੀ, ਸਖੀ ਸਰਵਰ ਦੀ ਪੂਜਾ ਤੂੰ ਕੱਲਾ ਥੋੜੀ ਕਰਦਾ ਸੀ, ਤੇਰੇ ਵੱਡੇ ਵਡੇਰੇ ਵੀ ਕਰਦੇ ਰਹੇ ਨੇ, ਤੇਰਾ ਪਿਓ ਤੇਰਾ ਦਾਦਾ ਜਿਹੜੇ ਤੇਰੇ ਵੱਡੇ ਵਡੇਰੇ ਸਨ ਉਹ ਵੀ ਸਖੀ ਸਰਵਰ ਦੀ ਪੂਜਾ ਕਰਦੇ ਰਹੇ ਨੇ, ਤੂੰ ਨਵਾਂ ਹੀ ਮੰਤਰ ਧਾਰਨ ਕਰਕੇ ਆ ਗਿਆ, ਗਲ ਚੋਂ ਖੁੰਡੀ ਲਾ ਕੇ ਸੁੱਟ ਦਿੱਤੀ ਸਖੀ ਸਰਵਰ ਦੀ, ਤੇ ਗੁਰੂ ਦਾ ਸਿੱਖ ਬਣ ਗਿਆ।
ਵੱਡੇ ਤੁਮਾਰੇ ਮਨ ਜਾਓ, ਦੁੱਧ ਪੁੱਤ ਜੋ ਦੇ ਕਰਮਾਓ,
ਜਿਹੜੇ ਤੇਰੇ ਵੱਡੇ ਸੀ ਉਹ ਸਖੀ ਸਰਵਰ ਦੀ ਪੂਜਾ ਕਰਦੇ ਸੀ, ਉਹਨਾਂ ਦੀ ਉਹਦੀ ਕਿਰਪਾ ਕਰਕੇ ਆਪਣੇ ਘਰ ਚ ਦੁੱਧ ਪੁੱਤ ਕਿਸੇ ਵਸਤੂ ਦੀ ਕਮੀ ਨਹੀਂ, ਸਾਰੀਆਂ ਵਸਤੂਆਂ ਆਪਣੇ ਘਰ ਦੇ ਵਿਚ ਉਹਦੇ ਕਰਕੇ ਹਨ।
ਜੀਤ ਮੁਰਾਦ ਹਜ਼ਾਰਾਂ ਜੋਏ,
ਸਖੀ ਸਰਵਰ ਲਾਲਾਂ ਵਾਲਾ ਪੀਰ ਆ, ਉਹ ਹਜ਼ਾਰਾਂ ਦੀਆਂ ਮੁਰਾਦਾਂ ਪੂਰੀਆਂ ਕਰਦਾ, ਉਹ ਤੇਰੀਆਂ ਵੀ ਕਰਦਾ ਸੀ, ਤੇਰੇ ਬਜੁਰਗਾਂ ਦੀਆਂ ਵੀ ਕਰਦਾ ਰਿਹਾ, ਮੁਰਾਦਾਂ ਪੂਰੀਆਂ।
ਤੈਂ ਕੈਸੇ ਕਰ ਤਿਆਗਿਓ ਸੋਏ,
ਮੈਨੂੰ ਇਸ ਗੱਲ ਦੀ ਹੈਰਾਨੀ ਆ ਵੀ ਤੂੰ ਉਹਦੀ ਪੂਜਾ ਕਿਉਂ ਛੱਡ ਦਿੱਤੀ, ਤੂੰ ਉਹਦਾ ਤਿਆਗ ਕਿਉਂ ਕਰ ਦਿੱਤਾ, ਤੂੰ ਉਹਨੂੰ ਕਿਉਂ ਤਿਆਗਿਆ।
ਖੁੰਡੀ ਕਰਤੇ ਗੇਰਨ ਕੀਨ,
ਤੱਕ ਵੀ ਜਿਹੜੀ ਤੂੰ ਗਲ ਦੇ ਵਿਚ ਖੁੰਡੀ ਪਾਈ ਸੀ ਲਾਲਾਂ ਵਾਲੇ ਪੀਰ ਦੀ, ਖੁੰਡੀ ਗਲ ਚ ਧਾਰਨ ਕੀਤੀ ਸੀ, ਉਹ ਖੁੰਡੀ ਵੀ ਤੂੰ ਆਪਣੇ ਗੜੋਂ ਤਿਆਗ ਦਿੱਤੀ ਹੈ, ਲਾ ਦਿੱਤੀ ਹੈ।
ਇਸ ਦੰਬੀ ਤੇ ਸਰਲੀਨ,
ਪਤਾ ਨੀ ਆ ਜਿਹੜੇ ਪੰਜ ਤੀਰ ਕਿਹੜੇ ਪਖੰਡੀ ਕੋਲੋਂ ਲੈ, ਗੁਰੂ ਤੇਗ ਬਹਾਦਰ ਸਾਹਿਬ ਦੇ ਵਾਸਤੇ ਇਹੋ ਜਿਹਾ ਸ਼ਬਦ ਵਰਤਰੀ, ਮੱਤ ਤੇ ਪੜਦਾ ਜਦੋਂ ਪੈਂਦਾ ਵਿਨਾਸ਼ ਕਾਲੇ ਵਿਪਰੀਤ ਬੁੱਧੀ, ਕਹਿੰਦੇ ਪ੍ਰਮਾਤਮਾ ਨੇ ਕਿਸੇ ਨੂੰ ਮਾਰਨਾ ਹੋਵੇ ਤੇ ਉਹ ਡਾਂਗ ਨੀ ਮਾਰਦਾ, ਰੱਬ ਨਾਲ ਡਾਂਗ ਹੀ ਮਾਰਦਾ, ਮੱਤ ਦੇ ਕਵੱਲੀ, ਪਰਮੇਸ਼ਰ ਡਾਂਗਾਂ ਨਾਲ ਥੋੜੀ ਕੁੱਟਦਾ, ਉਹ ਤਾਂ ਕਵੱਲੀ ਭੈੜੀ ਮੱਤ ਦੇ ਦਿੰਦਾ, ਉਹਦੇ ਨਾਲ ਹੀ ਬੰਦਾ ਮਾਰਿਆ ਜਾਂਦਾ, ਵਿਨਾਸ਼ ਕਾਲ ਜਦੋਂ ਆਉਂਦਾ ਵਿਪਰੀਤ ਬੁੱਧੀ ਹੋ ਜਾਂਦੀ ਹੈ। ਕਹਿੰਦੀ ਪਤਾ ਨੀ ਕਿਹੜੇ ਦੰਭੀ ਕੋਲੋਂ ਆ ਪੰਜ ਤੀਰ ਲੈ ਲਏ ਨੇ, ਤੇ ਸਿੱਖੀ ਉਹਦੀ ਧਾਰਨ ਕਰ ਲਈ ਤੇ ਲਾਲਾਂ ਵਾਲੇ ਪੀਰ ਦੀ ਸਿੱਖੀ ਤਿਆਗ ਦਿੱਤੀ ਹੈ।
ਯਾਂ ਤੇ ਕਸ਼ਟ ਤੋਏ ਕੋਵਾ,
ਜਿਹੜਾ ਤੈਨੂੰ ਬੁਖਾਰ ਚੜਿਆ ਤਾਂ ਹੀ ਹੋਇਆ, ਤੇਰੇ ਤੇ ਲਾਲਾਂ ਵਾਲੇ ਪੀਰ ਦੀ ਕਰੋਪੀ ਹੋ ਗਈ ਹੈ, ਪੀਰ ਤੇਰੇ ਨਾਲ ਰੁੱਸ ਗਿਆ, ਨਾਰਾਜ਼ ਹੋ ਗਿਆ, ਇਸੇ ਕਰਕੇ ਤੇਰੇ ਸਰੀਰ ਤੇ ਤਾਪ ਚੜਿਆ, ਬੁਖਾਰ ਚੜਿਆ ਹੈ।
ਨਿਜ ਮੰਨਤ ਪਰ ਨਹੀਂ ਖਰਵਾ,
ਜਿਹਨੂੰ ਪਹਿਲਾਂ ਮੰਨਦਾ ਸੀ ਪੂਜਦਾ ਸੀ ਉਹਦੇ ਤੇ ਨਿਸ਼ਚਾ ਨਹੀਂ ਰੱਖਿਆ, ਉਹਦਾ ਨਿਸ਼ਚਾ ਛੱਡ ਕੇ ਤੂੰ ਗੁਰੂ ਦਾ ਸਿੱਖ ਬਣ ਗਿਆ, ਇਸੇ ਕਰਕੇ ਤੇਰੀ ਇਹ ਹਾਲਤ ਹੋ ਰਹੀ ਹੈ।
ਇਤਿਹਾਸਕ ਕਹਿ ਬਾਕ ਕਨੇਰੇ, ਸਰਵਰ ਮੰਤਾ ਪਰ ਪਤੀ ਪ੍ਰੇਰੇ,
ਦੀਆਂ ਬੜੀਆਂ ਗੱਲਾਂ ਕਹਿ ਕਹਿ ਕੇ ਇਹਦੀ ਘਰ ਵਾਲੀ ਨੇ ਇਹਨੂੰ ਫਿਰ ਪ੍ਰੇਰਿਆ ਵੀ ਤੂੰ ਸਰਵਰ ਦੀ ਪੂਜਾ ਕਰ, ਹਲੇ ਵੀ ਕੁਝ ਨੀ ਵਿਗੜਿਆ, ਤੂੰ ਸਖੀ ਸਰਵਰ ਦੀ ਪੂਜਾ ਕਰ, ਲਾਲਾਂ ਵਾਲੇ ਪੀਰ ਦੀ ਪੂਜਾ ਕਰ, ਉਹਦੀ ਮੰਨਤਾ ਕਰ, ਤਾਂ ਹੀ ਹੁਣ ਤੇਰਾ ਇਹ ਬੁਖਾਰ ਲੱਥੇਗਾ, ਤੇਰਾ ਇਹ ਤਾਪ ਨਿਵਿਰਤ ਹੋਵੇਗਾ। ਏਦਾਂ ਬਾਰ ਬਾਰ ਏਦਾਂ ਦੀਆਂ ਗੱਲਾਂ ਕਰਕੇ ਦੀ ਘਰ ਵਾਲੀ ਨੇ ਪ੍ਰੇਰਿਆ।
ਦੋਏ ਦਿਵਸ ਨੇ ਮਾਨਿਓ ਦੇਸੂ,
ਦੋ ਦਿਨ ਤਾਂ ਦੇਸੂ ਨੀ ਮੰਨਿਆ, ਕਹਿੰਦਾ ਨਹੀਂ ਨਹੀਂ ਮੈਂ ਤਾਂ ਗੁਰੂ ਦੀ ਸਿੱਖੀ ਨੀ ਛੱਡਣੀ, ਦੋ ਦਿਨ ਤਾਂ ਪੱਕਾ ਰਿਹਾ ਸਰੀਰ ਤੇ ਜਦੋਂ ਤਾਪ ਚੜਿਆ ਰਿਹਾ, ਸਤਿਗੁਰੂ ਜੀ ਵੀ ਪਰਖ ਰਿਹਾ ਸੀ ਵੀ ਕਿੰਨਾ ਕੁ ਪੱਕਾ ਨਿਸ਼ਚਾ ਵੇਖ ਰਹੇ ਸਨ, ਤੇ ਇਹਨੇ ਦੋ ਕੁ ਦਿਨ ਤਾਂ ਆਪਣੇ ਮਨ ਚ ਪਰਪਕਤਾ ਧਾਰਨ ਕੀਤੀ, ਦੋ ਦਿਨ ਇਹਨੇ ਗੱਲ ਨੀ ਮੰਨੀ।
ਕਹਿ ਸਮਝਾਵਨ ਕੀਨ ਵਿਸ਼ੇਸ਼,
ਇਹਦੀ ਘਰ ਵਾਲੀ ਵੀ ਹੱਠ ਇੱਕ ਹੱਠ ਮੰਨੇ ਹੋਏ ਨੇ ਨਾ, ਰਾਜ ਹੱਠ, ਬਾਲ ਹੱਠ, ਤ੍ਰਿਆ ਹੱਠ, ਉਹ ਤ੍ਰਿਆ ਹੱਠ ਕਰਕੇ ਬਹਿ ਗਈ, ਦੋ ਦਿਨ ਇਹਦੇ ਮਗਰ ਹੀ ਪਈ ਰਹੀ, ਨਾ ਤੂੰ ਮੰਨਤਾ ਕਰ, ਦੁਬਾਰਾ ਪੂਜਾ ਕਰ ਸਖੀ ਸਰਵਰ ਦੀ, ਖੁੰਡੀ ਗਲ ਚ ਧਾਰਨ ਕਰ, ਤੀਰ ਛੱਡ ਦੇ, ਤਿਆਗ ਦੇ, ਬਾਰ ਬਾਰ ਦੋ ਦਿਨ ਤਾਂ ਇਹ ਪੱਕਾ ਰਿਹਾ, ਪਰ ਆਖਿਰਕਾਰ ਇਸਤਰੀ ਦਾ ਜਿਹੜਾ ਪ੍ਰਭਾਵ ਸੀ ਇਹਦੇ ਤੇ ਉਹ ਹਾਵੀ ਹੋ ਗਿਆ।
ਦਿਵਸ ਤੀਸਰੇ ਮੈਂ ਮਨ ਬਾਵਾ ਤ੍ਰਾਸ ਕਸ਼ਟ ਤੋਂ ਬਹੁਤ ਬਤਾਵਾ।
ਤੀਜੇ ਦਿਨ ਇਹਨੂੰ ਰਾਜੀ ਕਰ ਹੀ ਲਿਆ ਦੁਬਾਰਾ ਸਖੀ ਸਰਵਰ ਦਾ ਚੇਲਾ ਬਣਾਉਣ ਲਈ, ਉਹਦਾ ਮੁਰੀਦ ਬਣਾਉਣ ਲਈ। ਤੀਜੇ ਦਿਨ ਇਹਨੂੰ ਫਿਰ ਤਿਆਰ ਕਰ ਲਿਆ, ਇਹਨੂੰ ਮਨਵਾ ਲਿਆ ਦਰ ਦੇ ਦੇ ਕੇ ਵੀ ਹਾਲੇ ਤਾਂ ਬੁਖਾਰ ਚੜਿਆ, ਪਤਾ ਨੀ ਦੁਬਾਰਾ ਕੀ ਹੋ ਜਾਏ, ਮੁੜ ਕੇ ਕਿਤੇ ਆਪਣਾ ਮਾਲ ਡੰਗਰ ਹੀ ਨਾ ਮਾਰਿਆ ਜਾਏ, ਬੱਚੇ ਨਾ ਮਾਰੇ ਜਾਣ, ਪਤਾ ਨੀ ਕਿੰਨੇ ਕੁ ਡਰਾਵੇ ਦਿੱਤੇ ਵੀ ਹਲੇ ਤਾਂ ਬੁਖਾਰ ਆਇਆ, ਜੇ ਕਿਤੇ ਕੋੜ ਪੈ ਗਿਆ ਸਰੀਰ ਤੇ ਫਿਰ ਕੀ ਕਰੇਗਾ। ਬੜੇ ਡਰਾਵੇ ਦਿੱਤੇ, ਘਰ ਵਾਲੀ ਨੇ ਬਹੁਤ ਜ਼ਿਆਦਾ ਡਰਾਵੇ ਦਿੱਤੇ, ਆਖਿਰਕਾਰ ਡਰਦੇ ਨੇ ਤੀਜੇ ਦਿਨ ਗੱਲ ਮੰਨ ਹੀ ਲਈ ਘਰ ਵਾਲੀ ਦੀ।
ਕਹੇ ਪਰ ਜਾ ਕੇ ਮਤ ਅੰਦੇ,
ਘਰ ਵਾਲੀ ਦੇ ਕਹੇ ਲੱਗ ਗਿਆ, ਮਾੜੀ ਮਤ ਵਾਲਾ ਅੰਨੀ ਮਤ ਵਾਲਾ ਆਪਣੇ ਦਿਮਾਗ ਨਾਲ ਨੀ ਚੱਲਿਆ।
ਸਰਵਰ ਕੀ ਖੂੰਡੀ ਗਰ ਬੰਦੇ,
ਉਸੇ ਵੇਲੇ ਸਰਵਰ ਦੀ ਜਿਹੜੀ ਖੂੰਡੀ ਹੁੰਦੀ ਆ ਉਹ ਫਿਰ ਗਲ ਚ ਬੰਨ ਲਈ, ਜਿਹੜੀ ਨੌਵੇਂ ਪਾਤਸ਼ਾਹ ਨੇ ਲਵਾਈ ਸੀ ਇਹਨੇ ਫਿਰ ਬੰਨ ਲਈ ਗਲ ਦੇ ਵਿਚ, ਫਿਰ ਸਰਵਰ ਦੀ ਖੂੰਡੀ ਗਲ ਚ ਪਾ ਕੇ ਉਹਦਾ ਚੇਲਾ ਬਣ ਗਿਆ।
ਬੋਲ ਪਿਰਾਈ ਰੋਟ ਪਕਾਇਓ,
ਆਪਣਿਆਂ ਭਰਾਵਾਂ ਨੂੰ ਬੋਲ ਕੇ ਫਿਰ ਰੋਟ ਤਿਆਰ ਕਰਵਾਇਆ ਵੀ ਹੁਣ ਲਾਲਾਂ ਵਾਲੇ ਪੀਰ ਨੂੰ ਦੁਬਾਰਾ ਮਨਾਈਏ, ਸਖੀ ਸਰਵਰ ਨੂੰ ਜਿਹੜਾ ਮੇਰੇ ਨਾਲ ਰੁੱਸ ਗਿਆ ਨਾਰਾਜ਼ ਹੋ ਗਿਆ, ਇਹਨੇ ਵੱਡਾ ਸਾਰਾ ਇੱਕ ਰੋਟ ਤਿਆਰ ਕਰਵਾਇਆ ਚੜਾਉਣ ਵਾਸਤੇ।
ਹੱਥ ਜੋੜ ਕਰ ਬੋ ਕੇ ਗਿਆ,
ਹੱਥ ਜੋੜ ਕੇ ਫਿਰ ਲਾਲਾਂ ਵਾਲੇ ਪੀਰ ਦੀ ਆਰਾਧਨਾ ਕਰਨ ਲੱਗਾ, ਜੋਦੜੀਆਂ ਕਰਨ ਲੱਗਾ, ਘਿਆ ਕੇ ਫਿਰ ਆਪਣੇ ਪੀਰ ਨੂੰ ਮਨਾਉਣ ਲੱਗਾ।
ਕਰ ਛਲ ਤੀਰ ਚਾਏ ਲੈ ਲੀਨੇ,
ਇਹਦੀ ਘਰ ਵਾਲੀ ਨੇ ਚਰਿੱਤਰ ਖੇਡਿਆ ਤੇ ਚਰਿੱਤਰ ਖੇਡ ਕੇ ਛਲ ਕਰਕੇ ਇਹਦੇ ਕੋਲ ਜਿਹੜੇ ਪੰਜ ਪੀਰ ਸੀ ਨੌਵੇਂ ਪਾਤਸ਼ਾਹ ਦੇ ਬਖਸ਼ੇ ਹੋਏ, ਉਹ ਪੰਜ ਪੀਰ ਇਹਦੀ ਘਰ ਵਾਲੀ ਨੇ ਲੈ ਲਏ।
ਬਹੁਤ ਖੰਡ ਤੇ ਤੋਰਨ ਕਿਨੇ,
ਇਹੋ ਜੀ ਮਾੜੀ ਮੱਤ ਵਾਲੀ, ਇਹੋ ਜੀ ਮੱਤ ਦੇ ਉੱਤੇ ਪੜਦਾ ਪਿਆ ਇਹਦੀ ਘਰ ਵਾਲੀ ਤਾਏ ਦੇ, ਕਹਿੰਦੇ ਉਹਨੇ ਪੰਜ ਤੀਰ ਲਏ ਨੀ, ਸਗੋਂ ਰੱਖਣ ਦੀ ਬਜਾਏ ਪੰਜੇ ਤੀਰ ਟੁਕੜੇ ਟੁਕੜੇ ਕਰ ਦਿੱਤੇ, ਪੰਜੇ ਤੀਰ ਤੋੜ ਦਿੱਤੇ। ਸਤਿਗੁਰੂ ਸੱਚੇ ਪਾਤਸ਼ਾਹ ਦੀ ਬਖਸ਼ੀ ਹੋਈ ਬਖਸ਼ਿਸ਼, ਜਦੋਂ ਕਰਮ ਮਾੜੇ ਹੋਣ ਮੰਦ ਕਰਮ ਹੋਣ ਤੇ ਉਦੋਂ ਆਬੇ ਹਯਾਤ ਦੇ ਖੂਹ ਤੋਂ ਵੀ ਕਹਿੰਦੇ ਸਿਕੰਦਰ ਵਾਪਸ ਮੁੜ ਆਇਆ ਸੀ, ਪਾਣੀ ਨੀ ਉਹਨੂੰ ਅੰਮ੍ਰਿਤ ਨੀ ਛਕਣ ਨੂੰ ਮਿਲਿਆ, ਆਬੇ ਹਯਾਤ ਦੇ ਬਿਲਕੁਲ ਚਸ਼ਮੇ ਦੇ ਕੋਲ ਪਹੁੰਚ ਕੇ ਵੀ ਬੁੱਕ ਭਰੀ ਸੀ ਪੀਣ ਵਾਸਤੇ, ਉਹ ਵੀ ਹੱਥੋਂ ਖਿਸਕ ਗਿਆ ਜਲ, ਉੱਥੇ ਉਥੋਂ ਵਾਪਸ ਮੁੜਾਇਆ। ਉਹ ਹਾਲਤ ਇਹਨਾਂ ਦੀ ਹੋਈ ਵੀ ਸਤਿਗੁਰਾਂ ਦੀ ਬਖਸ਼ੀ ਹੋਈ, ਪੰਜ ਤੀਰ ਨਹੀਂ ਸੀ ਉਹ ਪੰਜ ਵੀਰ ਸੀ, ਪਰ ਇਹਨੇ ਉਹ ਪੰਜ ਤੀਰ ਇਹਦੀ ਘਰ ਵਾਲੀ ਨੇ ਟੁਕੜੇ ਟੁਕੜੇ ਕਰਕੇ ਤੋੜ ਦਿੱਤੇ।
ਕਰੀ ਅਵਗਿਆ ਸਤਿਗੁਰ ਜਾਣੇ, ਬੈਠੇ ਮੋੜ ਗ੍ਰਾਮ ਸਥਾਨੇ,
ਜਦੋਂ ਇਹਨਾਂ ਨੇ ਤੀਰਾਂ ਦੀ ਅਵਗਿਆ ਕੀਤੀ, ਤੀਰ ਤੋੜੇ ਨਾ ਇਹਦੀ ਘਰ ਵਾਲੀ ਨੇ, ਸਤਿਗੁਰੂ ਜੀ ਉਦੋਂ ਮੌੜ ਬੈਠੇ ਸੀ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਮੌੜ ਚ ਬੈਠੇ ਸਨ ਤੇ ਬੈਠੇ ਮਹਾਰਾਜ ਸੱਚੇ ਪਾਤਸ਼ਾਹ ਜੀ ਉੱਥੇ ਜਾਣ ਗਏ ਕਿ ਇਹਨਾਂ ਨੇ ਤੀਰਾਂ ਦੀ ਅਵਗਿਆ ਕੀਤੀ, ਦੇਸੂ ਦੀ ਘਰ ਵਾਲੀ ਨੇ ਤੀਰ ਤੋੜ ਦਿੱਤੇ ਨੇ।
ਪੰਚਾਇਤ ਸੋ ਬਚਨੀ ਉਚਾਰੇ, ਗਜ਼ਬ ਕਰਿਓ ਦੇਸੂ ਮਤ ਮਾਰੇ।
ਉੱਥੇ ਪੰਚਾਇਤ ਬੈਠੀ ਸੀ ਮਹਾਰਾਜ ਜੀ ਦੇ ਕੋਲ ਪਿੰਡ ਦੀ ਇਲਾਕੇ ਦੀ, ਮਹਾਰਾਜ ਜੀ ਉੱਥੇ ਪਲਗੇ ਤੇ ਬੈਠੇ ਸੀ ਉਸ ਸਮੇਂ। ਪਾਤਸ਼ਾਹ ਕਹਿਣ ਲੱਗੇ ਭਾਈ ਦੇਸੂ ਦੀ ਮਤ ਮਾਰੀ ਗਈ ਹੈ। ਹੁਣ ਦੇਸੂ ਬੜਾ ਮਸ਼ਹੂਰ ਸੀ ਇਲਾਕੇ ਦੇ ਵਿਚ, ਚਾਲ ਉਹਦੇ ਨਾਲ ਚੱਲਦੇ ਸੀ, ਉਹਦੀ ਆਗਿਆ ਮੰਨਦੇ ਸੀ। ਮਹਾਰਾਜ ਜੀ ਕਹਿਣ ਲੱਗੇ ਭਾਈ ਗਜ਼ਬ ਕਰ ਦਿੱਤਾ, ਦੇਸੂ ਦੀ ਮੱਤ ਮਾਰੀ ਗਈ, ਉਹਨੇ ਬੜਾ ਗਜ਼ਬ ਕਰ ਦਿੱਤਾ ਹੈ।
ਪੰਜ ਵੀਰ ਤੀਰਨ ਮੈਂ ਥਾਪੇ,
ਪੰਜ ਵੀਰ ਤੀਰਾਂ ਚ ਥਾਪੇ ਸੀ ਜਿਹੜੇ ਉਹਨੂੰ ਪੰਜ ਤੀਰ ਦੇ ਕੇ ਆਏ ਸੀ, ਉਹਨਾਂ ਪੰਜਾਂ ਤੀਰਾਂ ਵਿਚ ਅਸੀਂ ਪੰਜ ਵੀਰ ਥਾਪ ਕੇ ਦਿੱਤੇ ਸਨ।
ਢੋਲੇ ਕਰਨੇ ਰੱਖੇ ਆਪੇ,
ਪੰਜ ਤੀਰ ਸਾਡੇ ਕੋਲੋਂ ਲੈ ਕੇ ਉਹਨੇ ਰੱਖੇ ਨਹੀਂ, ਉਹਨੇ ਉਹਦਾ ਸਤਿਕਾਰ ਨਹੀਂ ਕੀਤਾ, ਉਹਨਾਂ ਤੀਰਾਂ ਦਾ ਅਦਬ ਨਹੀਂ ਕੀਤਾ, ਉਹਨਾਂ ਦੀ ਬੇਅਦਬੀ ਕੀਤੀ ਹੈ।
ਨਿਜ ਧਾਰਾ ਕੋ ਦੇ ਤੁਰਵਾਏ,
ਆਪਣੀ ਘਰ ਵਾਲੀ ਨੂੰ ਉਹ ਤੀਰ ਦੇ ਕੇ ਤੁੜਵਾ ਦਿੱਤੇ ਨੇ, ਤੀਰ ਉਹ ਟੁਕੜੇ ਟੁਕੜੇ ਕਰਵਾ ਦਿੱਤੇ ਨੇ।
ਅਵਲੋ ਤੇ ਫਲ ਦੁੱਖ ਨਾ ਪਾਏ,
ਕੋਈ ਆਖੇ ਵੀ ਹਾਲੇ ਤੱਕ ਉਹ ਜਿਹੜੇ ਵੀਰ ਕਿਉਂ ਸ਼ਾਂਤ ਬੈਠੇ ਨੇ ਜਿਨ੍ਹਾਂ ਦੇ ਤੀਰ ਤੋੜ ਦਿੱਤੇ ਨੇ, ਉਹ ਪੰਜਾਂ ਵੀਰਾਂ ਨੇ ਉਹਦਾ ਕੁਝ ਵਿਗਾੜਿਆ ਕਿਉਂ ਨਹੀਂ, ਹਾਲੇ ਤੱਕ ਉਹ ਕਿਉਂ ਚੁੱਪ ਬੈਠੇ ਨੇ, ਉਹਨਾਂ ਨੇ ਇਹਦਾ ਫਲ ਕਿਉਂ ਨਹੀਂ ਦਿੱਤਾ ਦੇਸੂ ਨੂੰ।
ਸ਼ੰਕ ਮਾਨਾਮ ਤੇ ਹੋਏ ਵੀਰ,
ਉਹ ਜਿਹੜੇ ਵੀਰ ਬੈਠੇ ਨੇ ਉਹ ਗੁੱਸੇ ਵਿਚ ਬੜੇ ਨੇ ਵੀ ਇਹਨੇ ਪੰਜ ਤੀਰ ਤੋੜ ਦਿੱਤੇ ਨੇ ਸਤਿਗੁਰਾਂ ਦੇ ਬਖਸ਼ੇ ਹੋਏ। ਪਰ ਉਹ ਸਾਡੇ ਕੋਲੋਂ ਡਰੇ ਹੋਏ ਬੈਠੇ ਨੇ। ਇਹਨੂੰ ਹਾਲੇ ਤੱਕ ਫਲ ਨਹੀਂ ਦਿੱਤਾ, ਦੇਸੂ ਨੂੰ, ਇਹਦੀ ਘਰਵਾਲੀ ਨੂੰ ਫਲ ਨਹੀਂ ਦਿੱਤਾ, ਕਿਉਂਕਿ ਉਹ ਵੀਰ ਸਾਡੇ ਤੋਂ ਡਰ ਕੇ ਬੈਠੇ ਹੋਏ ਨੇ।
ਅੱਜ ਤੀਰਨ ਆਏ ਹਮ ਤੀਰ,
ਤੀਰ ਛੱਡ ਕੇ ਪੰਜੇ ਵੀਰ ਸਾਡੇ ਕੋਲ ਆ ਗਏ ਨੇ, ਉਹਨੂੰ ਫਲ ਨਹੀਂ ਦਿੱਤਾ। ਉਹ ਸਾਡੇ ਕੋਲ ਤਾਂ ਆ ਗਏ ਨੇ ਵੀ ਗੁਰੂ ਕਾ ਸਿੱਖ ਹੈ ਤੇ ਅਸੀਂ ਹੁਣ ਕਿਵੇਂ ਕਰੀਏ। ਵੀ ਇਹਨੂੰ ਤਾਂ ਸਤਿਗੁਰਾਂ ਨੇ ਬਚਨ ਕੀਤਾ ਸੀ, ਤੀਰ ਸਾਨੂੰ ਪੰਜਾਂ ਵੀਰਾਂ ਨੂੰ ਇਹਦੇ ਅਧੀਨ ਕੀਤਾ ਸੀ। ਉਹ ਸਾਡੇ ਤੋਂ ਡਰੇ ਹੋਏ, ਜਦੋਂ ਪੰਜ ਤੀਰ ਟੁੱਟ ਗਏ ਤੇ ਉਹ ਪੰਜੇ ਵੀਰ ਸਾਡੇ ਕੋਲ ਵਾਪਸ ਆ ਗਏ ਨੇ।
ਇਸ ਪੰਚਾਇਤ ਮੈਂ ਨਰ ਕੋਏ,
ਹਾਲੇ ਤੱਕ ਉਹਨੂੰ ਫਲ ਨਹੀਂ ਦਿੱਤਾ ਉਹਨਾਂ ਵੀਰਾਂ ਨੇ, ਤੇ ਉਹ ਸਾਡੇ ਕੋਲ ਵਾਪਸ ਆ ਗਏ ਨੇ। ਮਹਾਰਾਜ ਜੀ ਨੇ ਜਦੋਂ ਇਹ ਬਚਨ ਕੀਤਾ ਤੇ ਉੱਥੇ ਹੀ ਪੰਚਾਇਤ ਵਿੱਚ ਇੱਕ ਬੰਦਾ ਬੈਠਾ ਸੀ,
ਸੰਬੰਧੀ ਦੇਸੂ ਕਰੇਤੇ,
ਉਹਦੇ ਵਿੱਚੋਂ ਉਹ ਜਿਹੜੇ ਦੋ ਚਾਰ ਬੰਦੇ ਬੈਠੇ ਸੀ ਉਹ ਦੇਸੂ ਦੇ ਰਿਸ਼ਤੇਦਾਰ ਸੀ। ਸੁਭਾਵਕ ਹੀ ਜਦੋਂ ਮਹਾਰਾਜ ਜੀ ਨੇ ਕਿਹਾ ਨਾ ਦੇਸੂ ਦੀ ਮੱਤ ਮਾਰੀ ਗਈ, ਬੜਾ ਗਜਬ ਕੀਤਾ ਉਹਨੇ, ਤੀਰ ਤੋੜ ਦਿੱਤੇ ਨੇ, ਪੰਜਾਂ ਵੀਰਾਂ ਨੇ ਹਾਲੇ ਤੱਕ ਉਹਨੂੰ ਕੋਈ ਫਲ ਨਹੀਂ ਦਿੱਤਾ, ਉਹ ਸਾਡੇ ਕੋਲ ਡਰੇ ਸਾਡੇ ਕੋਲ ਆ ਗਏ ਨੇ ਪੰਜੇ ਵੀਰ। ਤੇ ਜਿਹੜੇ ਦੇਸੂ ਦੇ ਰਿਸ਼ਤੇਦਾਰ ਬੈਠੇ ਸੀ ਪੰਚਾਇਤ ਵਿੱਚ, ਉਹਨਾਂ ਨੇ ਜਦੋਂ ਮਹਾਰਾਜ ਜੀ ਦੇ ਮੁਖੋਂ ਇਹ ਬਚਨ ਸੁਣਿਆ,
ਖਰੇ ਪਹੇ ਕਰ ਜੋਰ ਅਗਾਰੇ,
ਸਤਿਗੁਰਾਂ ਦੇ ਅੱਗੇ ਉੱਠ ਕੇ ਖਲੋ ਗਏ, ਖਲੋ ਕੇ ਹੱਥ ਜੋੜ ਕੇ ਮਹਾਰਾਜ ਜੀ ਨੂੰ ਕਹਿਣ ਲੱਗੇ,
ਸ੍ਰੀ ਗੁਰ ਛਿਮਾ ਕਰੋ ਇਸ ਬਾਰੇ,
ਕਹਿਣ ਲੱਗੇ ਮਹਾਰਾਜ ਜੀ ਇਸ ਵਾਰ ਦੇਸੂ ਨੂੰ ਛਿਮਾ ਕਰ ਦਿਓ, ਅਸੀਂ ਉਹਦੇ ਰਿਸ਼ਤੇਦਾਰ ਹਾਂ। ਮਹਾਰਾਜ ਤੁਸੀਂ ਤਾਂ ਬੜੇ ਵੱਡੇ ਛਿਮਾ ਨਿਧੋ, ਕਿਰਪਾ ਨਿਧੋ, ਕਿਰਪਾ ਕਰੋ, ਦਇਆ ਕਰੋ, ਇਸ ਵਾਰ ਦੇਸੂ ਨੂੰ ਬਖਸ਼ ਦਿਓ।
ਸਮਝਾਓ ਲੋ ਸਮਝਾਵਨ ਜਾਏ,
ਉਹਨੂੰ ਜਾ ਕੇ ਜਦੋਂ ਤੱਕ ਸਮਝਾ ਕੇ ਉਹਨੇ, ਜੋ ਉਹਦੇ ਕੋਲੋਂ ਵਗਿਆ ਹੋ ਗਈ, ਉਹਨੇ ਕੰਮ ਕੀਤਾ, ਕਰਤੂਤ ਕੀਤੀ, ਉਹਦੀ ਘਰਵਾਲੀ ਨੇ ਕੰਮ ਇਹ ਕੀਤਾ, ਮਾੜਾ ਕੰਮ ਕੀਤਾ, ਮਹਾਰਾਜ ਸਾਨੂੰ ਆਗਿਆ ਦਿਓ, ਅਸੀਂ ਉਹਦੇ ਘਰ ਜਾ ਕੇ ਉਹਨੂੰ ਸਮਝਾ ਕੇ ਆਉਂਦੇ ਹਾਂ।
ਸ਼ਰਨ ਆਪ ਕੀ ਪਰੇ ਸੋ ਆਏ,
ਅਸੀਂ ਉਹਨੂੰ ਤੁਹਾਡੀ ਸ਼ਰਨ ਚ ਲੈ ਕੇ ਆਉਂਦੇ, ਜੇ ਉਹਦੇ ਕੋਲੋਂ ਗਲਤੀ ਹੋ ਗਈ ਹੈ, ਉਹਨੇ ਮਨਮਤ ਕੀਤੀ ਹੈ, ਤੇ ਮਹਾਰਾਜ ਅਸੀਂ ਉਹਦੇ ਕੋਲ ਜਾ ਕੇ ਉਹਨੂੰ ਮੋੜ ਕੇ ਤੁਹਾਡੀ ਸ਼ਰਨ ਵਿਚ ਲੈ ਕੇ ਆਉਂਦੇ ਹਾਂ।
ਧੀਰਜ ਧਰਮ ਧਾਮ ਤੁਮ ਅਹੋ,
ਮਹਾਰਾਜ ਤੁਸੀਂ ਤਾਂ ਧੀਰਜ ਦੇ ਘਰ ਹੋ, ਧੀਰਜ ਦੇ ਧਾਮ ਹੋ, ਮਹਾਰਾਜ ਬੜੇ ਵੱਡੇ ਬਖਸ਼ੰਦ ਹੋ, ਬਖਸ਼ ਲੋ ਦੇਸੂ ਨੂੰ। ਮਹਾਰਾਜ ਹਾਲੇ ਵੀਰ ਨਾ ਭੇਜਿਆ ਜੇ, ਵੀਰਾਂ ਨੂੰ ਆਪਣੇ ਕਾਬੂ ਚ ਰੱਖਿਆ ਜੇ, ਮਹਾਰਾਜ ਹਾਲੇ ਦੇਸੂ ਨੂੰ ਬਖਸ਼ ਲੋ, ਅਸੀਂ ਉਹਨੂੰ ਪ੍ਰੇਰ ਕੇ ਤੁਹਾਡੇ ਕੋਲ ਲਿਆਉਂਦੇ ਹਾਂ।
ਸਤਿਛਿਨ ਕਰੋ ਆਪ ਜਿਮ ਚਾਹੋ,
ਫਿਰ ਮਹਾਰਾਜ ਸਤਿਛਿਨ ਆਪ ਜੋ ਚਾਹੇ ਕਰ ਲੈਣਾ, ਇੱਕ ਵਾਰੀ ਮੌਕਾ ਦੇ ਦਿਓ ਦੇਸੂ ਨੂੰ, ਤੇ ਜੇ ਉਹ ਮੰਨ ਕੇ ਸ਼ਰਨ ਵਿਚ ਆ ਗਿਆ ਤਾਂ ਠੀਕ ਹੈ, ਨਹੀਂ ਆਉਂਦਾ ਤੇ ਮਹਾਰਾਜ ਫਿਰ ਤੁਸੀਂ ਜੋ ਮਰਜ਼ੀ ਕਰਨਾ, ਅਸੀਂ ਕੁਝ ਨਹੀਂ ਕਹਾਂਗੇ।
ਬਿਨੈ ਬਾ ਕੇ ਤਿਆਗ ਕਹਿ ਕੇ,
ਇਦਾਂ ਇਹਨਾਂ ਨੇ ਸਤਿਗੁਰਾਂ ਦੇ ਚਰਨਾਂ ਵਿਚ ਬੇਨਤੀ ਕੀਤੀ।
ਸਮਨੇ ਭਿੱਖੀ ਕੋ ਚਿਤ ਚਹਿ ਕੇ,
ਮਹਾਰਾਜ ਜੀ ਨੇ ਇਹਨਾਂ ਦੀ ਬੇਨਤੀ ਮੰਨ ਲਈ, ਕਹਿੰਦੇ ਜਾਓ ਭਾਈ ਮੌਕਾ ਦੇ ਦਿੰਦੇ ਆ ਦੇਸੂ ਨੂੰ ਸੁਧਰਨ ਦਾ, ਵੀ ਦੁਬਾਰਾ ਮੁੜ ਕੇ ਆ ਜਾਏ, ਗੁਰੂ ਘਰ ਦੀ ਸ਼ਰਨ ਵਿਚ ਪੈ ਜਾਏ। ਇਹ ਸੁਣ ਕੇ ਉਹ ਜਿਹੜੇ ਰਿਸ਼ਤੇਦਾਰ ਸੀ ਦੇਸੂ ਦੇ ਭਿੱਖੀ ਆਏ, ਜਿੱਥੇ ਦੇਸੂ ਰਹਿੰਦਾ ਸੀ ਉੱਥੇ ਦੇਸੂ ਦੇ ਕੋਲ ਭਿੱਖੀ ਚੱਲ ਕੇ ਆਏ।
ਮਿਲੇ ਆਏ ਕਰ ਬਾਤ ਜਨਾਏ, ਕਿਉਂ ਤੁਮ ਕੇ ਕਿਉਂ ਗੁਰ ਕੇ ਤੁਮ ਤੀਰ ਤੁੜਾਏ।
ਉਹ ਆ ਕੇ ਮਿਲੇ ਤੇ ਇਹਨੂੰ ਆ ਕੇ ਮਿਲ ਕੇ ਉਹਨਾਂ ਨੇ ਗੱਲ ਜਣਾਈ, ਦੱਸਿਆ ਦੇਸੂ ਨੂੰ, ਕਹਿੰਦੇ ਦੇਸੂ ਆ ਕੀ ਕੀਤਾ ਤੂੰ, ਤੂੰ ਇੱਥੇ ਇਹ ਕੰਮ ਕੀਤਾ, ਉੱਥੇ ਸਤਿਗੁਰਾਂ ਨੂੰ ਪਤਾ ਲੱਗ ਗਿਆ, ਹਾਲਾਂਕਿ ਕਿਸੇ ਨੇ ਦੱਸਿਆ ਨਹੀਂ ਉਹਨਾਂ ਨੂੰ, ਅੰਤਰਯਾਮੀ ਨੇ ਸਤਿਗੁਰੂ ਉੱਥੇ ਜਾਣੀ ਜਾਣ ਸਾਹਿਬ ਜਾਣ ਗਏ ਨੇ, ਤੂੰ ਭਲਾ ਸਤਿਗੁਰਾਂ ਦੇ ਦਿੱਤੇ ਹੋਏ ਤੀਰ ਜਿਹੜੇ ਨੇ ਉਹ ਕਿਉਂ ਤੁੜਵਾਏ ਨੇ।
ਸੁਣਤ ਠਟਿਓ ਦੋ ਸੋ ਕਹਿਤਾ ਏ,
ਜਦੋਂ ਦੇਸੂ ਨੇ ਸੁਣਿਆ ਨਾ ਤੇ ਸੁਣ ਕੇ ਮੁਕਰ ਗਿਆ ਅੱਗੋਂ, ਕਹਿੰਦਾ ਜੀ ਨਾ ਨਾ, ਮੈਂ ਭਲਾ ਗੁਰੂ ਸਾਹਿਬ ਦੇ ਤੀਰ ਕਿਉਂ ਤੁੜਵਾਉਣੇ ਨੇ, ਨਾਲੇ ਤੜਵਾ ਵੀ ਦਿੱਤੇ, ਘਰਵਾਲੀ ਨੇ ਤੋੜੇ ਸਨ, ਇਹਦੀ ਨੇ ਟੁਕੜੇ ਟੁਕੜੇ ਕੀਤੇ ਤੀਰ। ਜਿਹੜੇ ਉਹ ਬੰਦੇ ਆਏ ਸੀ ਇਹਨੂੰ ਸਮਝਾਉਣ ਵਾਸਤੇ ਗੁਰੂ ਸਾਹਿਬ ਦੇ ਕੋਲੋਂ ਬੇਨਤੀ ਕਰਕੇ, ਉਹਨਾਂ ਅੱਗੇ ਮੁਕਰ ਗਿਆ, ਉਸੇ ਵੇਲੇ ਦੇਸੂ ਮੁਕਰ ਗਿਆ।
ਗੁਰ ਟਿਕ ਝੂਠ ਕਹਿਓ ਕਿਸ ਜਾਏ,
ਨਹੀਂ ਨਹੀਂ ਮੈਂ ਉਹ ਤੀਰ ਨਹੀਂ ਤੋੜੇ, ਗੁਰੂ ਸਾਹਿਬ ਕੋਲ ਕਿਸੇ ਨੇ ਜਾ ਕੇ ਝੂਠ ਕਿਹਾ, ਉੱਥੇ ਗੁਰੂ ਸਾਹਿਬ ਕੋਲ ਕਿਸੇ ਨੇ ਜਾ ਕੇ ਮੇਰੇ ਬਾਰੇ ਝੂਠੀ ਇਤਲਾਹ ਕੀਤੀ, ਇਹ ਨੀ ਪਤਾ ਵੀ ਉਹ ਪੰਜੇ ਵੀਰ ਹੀ ਉੱਥੇ ਪਹੁੰਚੇ ਨੇ ਜਿਹੜੇ ਪੰਜਾਂ ਤੀਰਾਂ ਦੇ ਨਾਲ ਸੀ। ਕਹਿੰਦਾ ਨਹੀਂ ਨਹੀਂ ਕਿਸੇ ਨੇ ਜਾ ਕੇ ਗੁਰੂ ਸਾਹਿਬ ਕੋਲ ਮੇਰੇ ਖਿਲਾਫ਼ ਝੂਠ ਬੋਲਿਆ
ਮੈਂ ਤੋੜੇ ਹਮ ਤੀਰ ਤਿਨੋ ਕੇ
ਉਹਨਾਂ ਦੇ ਤੀਰ ਨਹੀਂ ਤੋੜੇ ਮੈਂ ਤਾਂ ਉਹਨਾਂ ਦੇ ਤੀਰ ਸਾਂਭ ਕੇ ਬੜੇ ਪਿਆਰ ਨਾਲ ਰੱਖੇ ਨੇ
ਸਿੱਖੀ ਧਾਰਨ ਕੀਨ ਜਿਨੋ ਕੇ
ਉਹਨਾਂ ਦੇ ਸਿੱਖੀ ਧਾਰਨ ਕੀਤੀ ਹੋਈ ਹੈ ਮੈਂ ਉਹਨਾਂ ਦਾ ਸਿੱਖ ਹਾਂ
ਸੁਣ ਪੰਚਾਇਤ ਗੁਰ ਟਿਗ ਆਏ ਤੁਮਰੇ ਪਰ ਇੱਕ ਆਸ ਟਿਕਾਏ
ਦੇਸੂ ਨੇ ਸਾਫ਼ ਇਹ ਗੱਲ ਕਹਿ ਦਿੱਤੀ ਜਵਾਬ ਦੇ ਦਿੱਤਾ ਤੇ ਸੁਣ ਕੇ ਉਹਨਾਂ ਪਿੰਡ ਦੇ ਜਿਹੜੇ ਲੋਕ ਸੀ ਉਹ ਮੰਨ ਗਏ ਵੀ ਸ਼ਾਇਦ ਦੇਸੂ ਸੱਚ ਹੀ ਕਹਿੰਦਾ ਹੋਣਾ ਵੱਡਾ ਬੰਦਾ ਝੂਠ ਵੀ ਬੋਲੇ ਨਾ ਤੇ ਤਾਂ ਵੀ ਦੁਨੀਆ ਸੱਚ ਕਹਿ ਕੇ ਮੰਨ ਲੈਂਦੀ ਹੈ ਵੀ ਸੱਚ ਕਹਿ ਰਿਹਾ ਹੋਣਾ ਉਹਨਾਂ ਨੇ ਮੰਨ ਲਿਆ ਉਸੇ ਵੇਲੇ ਸੱਚ ਵੀ ਇਹ ਤਾਂ ਸੱਚ ਕਹਿ ਰਿਹਾ ਵੀ ਦੇਸੂ ਨੇ ਤਾਂ ਹਾਲੇ ਸਿੱਖੀ ਨਹੀਂ ਤਿਆਗੀ ਉਹ ਵਾਪਸ ਆਏ ਸਤਿਗੁਰਾਂ ਦੇ ਕੋਲ ਆਏ ਮਹਾਰਾਜ ਜੀ ਕੋਲੋਂ ਪੰਚਾਇਤ ਪਹੁੰਚੀ ਤੇ ਆ ਕੇ ਕਹਿਣ ਲੱਗੀ
ਤੁਮਰੇ ਪਰ ਇੱਕ ਆਸ ਟਿਕਾਏ
ਉਹ ਆ ਕੇ ਸਤਿਗੁਰਾਂ ਕੋਲ ਕਹਿਣ ਲੱਗੇ ਮਹਾਰਾਜ ਨਹੀਂ ਨਹੀਂ ਦੇਸੂ ਨੇ ਸਿੱਖੀ ਨਹੀਂ ਛੱਡੀ ਉਹਨੇ ਤਾਂ ਸਿਰਫ ਤੁਹਾਡੇ ਤੇ ਇੱਕ ਆਸ ਰੱਖੀ ਉਹਨੇ ਤਾਂ ਸਿਰਫ ਇੱਕ ਤੁਹਾਡੇ ਤੇ ਭਰੋਸਾ ਧਾਰਨ ਕੀਤਾ ਹੋਇਆ
ਰਾਵਰ ਕੀ ਸਿੱਖੀ ਤਿੰਨ ਧਾਰੇ
ਮਹਾਰਾਜ ਉਹਨੇ ਤੁਹਾਡੀ ਸਿੱਖੀ ਧਾਰਨ ਕੀਤੀ ਉਹਨੇ ਆਪ ਆਪਣੀ ਜ਼ੁਬਾਨੋਂ ਕਿਹਾ ਸਾਡੇ ਅੱਗੇ ਸਾਡੇ ਅੱਗੇ ਝੂਠ ਥੋੜੀ ਬੋਲਣਾ ਸੀ ਦੇਸੂ ਨੇ ਮਹਾਰਾਜ ਉਹਨੇ ਆਪ ਜੀ ਦੀ ਸਿੱਖੀ ਧਾਰਨ ਕੀਤੀ ਇੱਕ ਤੁਹਾਡੀ ਮੰਨਤਾ ਤੁਹਾਡੀ ਪੂਜਾ ਆਪਣੇ ਹਿਰਦੇ ਚ ਧਾਰੀ ਹੋਈ ਹੈ
ਅਪਰਨ ਕੀ ਮੰਨਤ ਸੋ ਬਿਸਾਰੇ
ਹੋਰ ਨੀ ਉਹ ਕਿਸੇ ਸਖੀ ਸਰਵਰ ਨੂੰ ਜਾਂ ਲਾਲਾਂ ਵਾਲੇ ਪੀਰ ਨੂੰ ਉਹਨੇ ਨੀ ਮੰਨਿਆ ਦੁਬਾਰਾ ਹੋਰ ਨੀ ਉਹਨੇ ਕਿਸੇ ਦੀ ਕੋਈ ਮੰਨਤ ਧਾਰਨ ਕੀਤੀ ਉਹਨੇ ਤਾਂ ਸਿਰਫ ਤੁਹਾਡਾ ਪਿਆਰ ਤੇ ਸਿੱਖੀ ਹਿਰਦੇ ਚ ਵਸਾਈ ਹੈ
ਝੂਠੇ ਬਾਕ ਸੁਣ ਗੁਰ ਕਹਿਓ ਪਤਾ ਬਤਾਇਓ ਤਿੰਨ ਜੋ ਚਰਿਓ
ਮਹਾਰਾਜ ਜੀ ਨੇ ਜਦੋਂ ਸੁਣਿਆ ਨਾ ਵੀ ਦੇਸੂ ਨੇ ਇਹਨਾਂ ਨੂੰ ਝੂਠ ਬੋਲਿਆ ਇਹਨਾਂ ਨੇ ਉਹਦਾ ਝੂਠ ਵੀ ਸੱਚ ਸਮਝ ਲਿਆ ਤੇ ਸਾਨੂੰ ਆ ਕੇ ਉਹਦੀ ਪੈਰਵਾਈ ਕਰ ਰਹੇ ਨੇ ਝੂਠੇ ਦੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਝੂਠੇ ਬਚਨ ਸੁਣ ਕੇ ਦੇਸੂ ਦੇ ਫਿਰ ਪਤਾ ਵੀ ਦੱਸ ਦਿੱਤਾ ਵੀ ਕਿਵੇਂ ਕਿਵੇਂ ਵੇਖੋ ਵੀ ਉਹ ਤੀਰ ਕਿਵੇਂ ਤੋੜੇ ਕਿਵੇਂ ਉਹਨੇ ਅਵੱਗਿਆ ਕੀਤੀ ਉਹ ਸਾਰਾ ਪਤਾ ਗੁਰੂ ਤੇਗ ਬਹਾਦਰ ਸਾਹਿਬ ਤਾਂ ਜਾਣੀ ਜਾਣ ਜਾਣਦੇ ਨੇ ਮਹਾਰਾਜ ਜੀ ਨੇ ਸਾਰਾ ਕੁਝ ਦੱਸ ਦਿੱਤਾ
ਹੁਕਮ ਪਾਰ ਜਾ ਕੇ ਤਿੰਨ ਮਾਨਾ ਮੰਦ ਮਤੀ ਮੈਂ ਪੇਵ ਪਛਾਣਾ
ਮਹਾਰਾਜ ਜੀ ਨੇ ਕੱਲੀ ਕੱਲੀ ਨਿਸ਼ਾਨੀ ਦੱਸ ਦਿੱਤੀ ਪਤਾ ਟਿਕਾਣਾ ਦੱਸ ਦਿੱਤਾ ਵੀ ਇਹ ਜਗ੍ਹਾ ਤੇ ਉਹਨੇ ਤੀਰ ਤੋੜੇ ਨੇ ਇੱਥੇ ਤੀਰਾਂ ਦੀ ਬੇਅਦਬੀ ਕੀਤੀ ਹੈ ਉਹਨੇ ਆਪਣੀ ਘਰਵਾਲੀ ਦਾ ਹੁਕਮ ਮੰਨਿਆ ਮਾੜੀ ਮਤ ਵਾਲੇ ਨੇ ਖੋਟੀ ਮਤ ਵਾਲੇ ਨੇ ਤੇ ਗੁਰੂ ਦੀ ਮਤ ਜਿਹੜੀ ਆ ਉਹ ਤਿਆਗ ਦਿੱਤੀ ਇਹੋ ਜਿਹਾ ਮੰਦਮਤੀ ਜੀਵ ਹੈ
ਪੰਚਾਇਤ ਆਏ
ਮਹਾਰਾਜ ਜੀ ਨੇ ਪੰਚਾਇਤ ਨੂੰ ਦੱਸਿਆ ਦੁਬਾਰਾ ਪਤੇ ਟਿਕਾਣੇ ਵੀ ਦੱਸ ਦਿੱਤੇ ਸਾਰੇ ਤੇ ਦੁਬਾਰਾ ਫਿਰ ਉਹ ਪੰਚਾਇਤ ਗਈ ਦੇਸੂ ਦੇ ਕੋਲ ਭਿੱਖੀ ਆਈ
ਸਗਰੀ ਸਾਚੀ ਮਤ ਬਤਾਏ
ਸਾਰੀ ਗੱਲ ਜਿਵੇਂ ਗੁਰੂ ਸਾਹਿਬ ਨੇ ਦੱਸੀ ਸੱਚੀ ਸੱਚੀ ਦੱਸੀ ਵਿਆਹ ਗੱਲਾਂ ਹੋਈਆਂ ਸੀ ਦੇਸੂ ਆ ਏਦਾਂ ਤੂੰ ਤੀਰ ਦਿੱਤੇ ਘਰਵਾਲੀ ਨੂੰ ਏਦਾਂ ਤੇਰੀ ਘਰਵਾਲੀ ਨੇ ਤੀਰ ਤੋੜੇ ਨੇ ਤੈਨੂੰ ਤਾਪ ਚੜਿਆ ਸੀ ਤੂੰ ਏਦਾਂ ਗੱਲ ਚ ਖੁੱਲੀ ਧਾਰਨ ਕੀਤੀ ਹੈ ਕੱਲੀ ਕੱਲੀ ਗੱਲ ਆ ਕੇ ਪੰਚਾਇਤ ਨੇ ਜਿਵੇਂ ਨੌਵੇਂ ਪਾਤਸ਼ਾਹ ਨੇ ਦੱਸੀ ਸੀ ਉਹ ਫਿਰ ਦੇਸੂ ਨੂੰ ਆ ਕੇ ਦੱਸੀ
ਕਰ ਮੈਂ ਦੁਰ ਕਰ ਜੋ ਚੁਮਕੀਨਸ
ਪੰਚਾਇਤ ਬੋਲੀ ਜਿਹੜੇ ਦੇਸੂ ਦੇ ਰਿਸ਼ਤੇਦਾਰ ਵੀ ਸੀ ਉਹਨਾਂ ਚੋਂ ਕਹਿੰਦੇ ਦੇਸੂ ਇਹ ਕੰਮ ਤੂੰ ਆਪਣੇ ਘਰ ਚ ਲੁਕ ਕੇ ਕੀਤਾ ਹਾਲੇ ਪ੍ਰਗਟ ਨਹੀਂ ਕੀਤੀ ਸੀ ਤੂੰ ਇਹ ਗੱਲ ਇਹ ਕੰਮ ਤੂੰ ਆਪਣੇ ਘਰ ਦੇ ਵਿਚ ਲੁਕ ਕੇ ਕੀਤਾ
ਮਨ ਗਤ ਜੁਤ ਸਭੀ ਗੁਰ ਚੀਨਤ
ਗੁਰੂ ਕਿੱਡਾ ਅੰਤਰਜਾਮੀ ਹੈ ਉਹਨਾਂ ਨੇ ਤੇਰੇ ਮਨ ਦੀ ਵੀ ਜਾਣ ਲਈ ਵੀ ਤੇਰੇ ਮਨ ਚ ਕੀ ਹੈ ਬਾਹਰ ਜੋ ਤੂੰ ਕੰਮ ਕਰਤੂਤ ਕੀਤੀ ਉਹ ਤਾਂ ਉਹਨਾਂ ਨੂੰ ਪਤਾ ਲੱਗ ਹੀ ਗਈ ਹੈ ਉਹਨਾਂ ਨੇ ਜਾਣ ਹੀ ਲਈ ਹੈ ਪਰ ਉਹਨਾਂ ਨੇ ਤੇਰੇ ਮਨ ਦੀ ਗੱਤ ਵੀ ਹਾਲਤ ਵੀ ਜਾਣ ਲਈ ਵੀ ਤੇਰੇ ਮਨ ਵਿਚ ਕੀ ਚੱਲਦਾ ਇਹੋ ਜੇ ਅੰਤਰਯਾਮੀ ਹਨ
ਕਹੇ ਤੁਮਾਰੇ ਕਿਆ ਅਬ ਹੋਏ ਪਰ ਉਹ ਚਰਨ ਬਖਸ਼ਾਵੋ ਸੋਏ
ਤੇਰੇ ਕਹਿਣ ਨਾਲ ਕੀ ਹੁੰਦਾ ਓਦਾਂ ਜ਼ੁਬਾਨ ਤੋਂ ਤੂੰ ਕਹੀ ਜਾਵੇ ਨਹੀਂ ਨਹੀਂ ਜੀ ਮੈਂ ਨਹੀਂ ਉਹਨਾਂ ਦੀ ਸਿੱਖੀ ਛੱਡੀ ਖੁੰਡੀ ਤਾਂ ਤੂੰ ਆਹ ਵੇਖ ਗੱਲ ਚ ਪਾਈ ਬੈਠਾ ਸਤਿਗੁਰਾਂ ਨੇ ਸਾਨੂੰ ਦੱਸਿਆ ਆ ਗੱਲ ਦੇ ਵਿਚ ਵੀ ਪਾਈ ਬੈਠਾ ਖੁੰਡੀ ਦੁਬਾਰਾ ਧਾਰਨ ਕੀਤੀ ਆ ਸਖੀ ਸਰਵਰ ਦੀ ਹਾਲੇ ਵੀ ਸਮੈ ਦੇਸੂ ਚੱਲ ਗੁਰੂ ਬੜਾ ਵੱਡਾ ਬਖਸ਼ੰਦ ਹੈ ਸਤਿਗੁਰੂ ਜੀ ਬੜੇ ਵੱਡੇ ਬਖਸ਼ਣਹਾਰ ਨੇ ਉਹਨਾਂ ਵਰਗਾ ਵੱਡਾ ਬਖਸ਼ਣਹਾਰ ਬਖਸ਼ੰਦ ਕੋਈ ਨੀ ਚੱਲ ਉਹਨਾਂ ਦੀ ਸ਼ਰਨ ਵਿਚ ਚੱਲ ਕੇ ਆਪਣਾ ਆਪ ਬਖਸ਼ਾ ਲੈ, ਹਾਲੇ ਸਮਾਂ ਹੈ।
ਸੁਣੀ ਧਾਏ ਪੰਚਾਇਤ ਆਏ,
ਸੇਸੂ ਤਾਂ ਚੁੱਪ ਕਰਕੇ ਬੈਠਾ ਸੀ, ਝੂਠ ਜੋ ਪਕੜਿਆ ਗਿਆ ਇਹਦਾ ਫੜਿਆ ਗਿਆ, ਪੰਚਾਇਤ ਦੇ ਸਾਹਮਣੇ ਝੂਠਾ ਪੈ ਗਿਆ। ਪਰ ਜਿਹੜੀ ਇਹਦੀ ਘਰਵਾਲੀ ਸੀ ਧਾਏ ਬੜੀ, ਉਹ ਕੁਲੈਣੀ ਸੀ, ਕੁਲੱਖਣੀ ਸੀ, ਉਹ ਆ ਗਈ ਜਦੋਂ ਉਹਨੇ ਸੁਣਿਆ ਵੀ ਪੰਚਾਇਤ ਫਿਰ ਮੇਰੇ ਪਤੀ ਨੂੰ ਲੈ ਕੇ ਚੱਲੀ ਗੁਰੂ ਕੋਲ। ਤੇ ਉਹ ਤਾਏ ਉਹਦਾ ਨਾਂ ਸੀ ਘਰਵਾੜੀ ਦਾ ਇਹਦੀ ਦਾ, ਉਹ ਦੌੜ ਕੇ ਬਾਹਰ ਆਈ।
ਪਤੀ ਕੋ ਚਿਰਕਤ ਕ੍ਰੋਧ ਬਦਾਏ,
ਪੰਚਾਇਤ ਨੂੰ ਤਾਂ ਕੁਝ ਕਹਿ ਨਹੀਂ ਸੀ ਸਕਦੀ, ਆਪਣੇ ਘਰ ਵਾਲੇ ਨੂੰ ਪੰਚਾਇਤ ਦੇ ਸਾਹਮਣੇ ਝਿੜਕਣ ਲੱਗ ਪਈ। ਘਰ ਵਾਲੇ ਨੂੰ ਕ੍ਰੋਧ ਵਿਚ ਆ ਕੇ ਝਿੜਕਦੀ ਬੋਲੀ,
ਘਰ ਸੇ ਬੈਰ ਨਾ ਨਿਕਸਨ ਦੀਨ,
ਕਹਿੰਦੀ ਨਿਕਲ ਕੇ ਵਿਖਾ, ਮੈਂ ਨੀ ਤੈਨੂੰ ਘਰੋਂ ਬਾਹਰ ਜਾਣ ਦਿੰਦੀ, ਜਿਹੜਾ ਮਰਜ਼ੀ ਆਇਆ ਤੈਨੂੰ ਲੈਣ ਮੈਂ ਨੀ ਜਾਣਦੀ ਕਿਸੇ। ਅੱਗੇ ਬੜੀ ਔਖੀ ਜਾਨ ਬਚਾਈ ਹੈ ਤੇਰੀ, ਮਰ ਚੱਲਿਆ ਸੀ ਵੀ ਮੈਂ ਹੁਣ ਤੈਨੂੰ ਘਰੋਂ ਬਾਹਰ ਨੀ ਨਿਕਲਣ ਦੇਣਾ, ਘਰੋਂ ਨਿਕਲ ਕੇ ਵਿਖਾ।
ਮਿਲਣ ਪੰਚਾਇਤ ਕੋ ਨੈ ਕੀਨਸ,
ਘਰੋਂ ਨਿਕਲਣ ਹੀ ਨੀ ਦਿੱਤਾ ਉਹਨੂੰ, ਇੱਥੋਂ ਤੱਕ ਵੀ ਅੰਦਰ ਹੀ ਲੈ ਗਈ, ਪੰਚਾਇਤ ਬਾਹਰ ਬੈਠੀ ਰਹੀ, ਪੰਚਾਇਤ ਨਾਲ ਦੁਬਾਰਾ ਮਿਲਣ ਨੀ ਦਿੱਤਾ।
ਇੱਕ ਦੋ ਦਿਵਸ ਬੈਠੇ ਹੱਥ ਆਏ,
ਪੰਚਾਇਤ ਦੋ ਦਿਨ ਪਿੰਡ ਚ ਬੈਠੀ ਰਹੀ, ਦੋ ਦਿਨ ਉੱਥੇ ਰਹੇ, ਪਰ ਉਹ ਇਹੋ ਜਿਹੀ ਕੁਲੱਖਣੀ ਵੀ ਉਹਨੇ ਮਿਲਣ ਹੀ ਨੀ ਦਿੱਤਾ ਪੰਚਾਇਤ ਨਾਲ। ਦੇਸੂ
ਕਰ ਬੰਧਨ ਬੇਨਤੀ ਮੁਖ ਗਾਏ,
ਉਹਨਾਂ ਨੇ ਬਥੇਰੀਆਂ ਮਿੰਨਤਾਂ ਕੀਤੀਆਂ, ਬੇਨਤੀਆਂ ਕੀਤੀਆਂ ਵੀ ਗੁਰੂ ਸਾਹਿਬ ਕੋਲ ਲੈ ਚੱਲ, ਤੂੰ ਏਦਾਂ ਨਾ ਕਰ, ਪਰ ਉਹ ਨੀ ਮੰਨੀ। ਇੰਨੇ ਨੂੰ ਇਹ ਪੰਚਾਇਤ ਦੋ ਦਿਨ ਉੱਥੇ ਪਿੰਡ ਦੇ ਵਿਚ ਰਹੀ, ਮਨਾਉਂਦੀ ਰਹੀ, ਪਰ ਆਖਿਰਕਾਰ ਉਹ ਵਾਪਸ ਆ ਗਏ, ਗੁਰੂ ਸਾਹਿਬ ਵੀ ਉਡੀਕਦੇ ਰਹੇ। ਮਹਾਰਾਜ ਸੱਚੇ ਪਾਤਸ਼ਾਹ ਵੀ ਮੋੜ ਪਿੰਡ ਚ ਡੇਰਾ ਰੱਖਿਆ ਹੋਇਆ, ਤੇ ਸਤਿਗੁਰੂ ਜੀ ਦੇ ਕੋਲ ਵਾਪਸ ਆ ਕੇ ਬੇਨਤੀ ਕਰਦੇ ਨੇ,
ਨਿਧਾਨ ਆਓ ਤੁਮ ਆਓ,
ਲੱਗੇ ਮਹਾਰਾਜ ਤੁਸੀਂ ਬੜੇ ਵੱਡੇ ਛਿਮਾ ਨਿਧੋ, ਬੜੇ ਵੱਡੇ ਕਿਰਪਾਲੂ ਹੋ, ਦਿਆਲੂ ਹੋ,
ਲੱਖ ਸਭ ਔਗਣ ਕੁਛ ਨਾ ਕਹੋ,
ਸਾਰੇ ਔਗਣ ਜਾਣ ਕੇ ਵੀ ਸਾਡੇ ਤੁਸੀਂ ਕੁਝ ਨੀ ਕਹਿੰਦੇ, ਸਾਡੇ ਸਾਰੇ ਔਗਣਾਂ ਨੂੰ ਜਾਣ ਕੇ ਵੀ ਨਾ ਤੁਸੀਂ ਇਹ ਨੀ ਕਹਿੰਦੇ ਕਿ ਭਾਈ ਤੇਰੇ ਵਿਚ ਆ ਔਗਣ ਹੈ।
ਪਤਤ ਪਾਵਨੋ ਨਾਮ ਤੁਮਾਰਾ,
ਅੱਜ ਤੁਹਾਡਾ ਨਾਮ ਪਤਤ ਪਾਵਨ ਹੈ, ਤੁਹਾਡਾ ਨਾਮ ਪਤਤ ਪਾਵਨ ਹੈ, ਪਤਤਾਂ ਨੂੰ ਪਵਿੱਤਰ ਕਰਨ ਵਾਲਾ ਹੈ।
ਘਨ ਸਮ ਕਿਰਪਾ ਕਰੋ ਇੱਕ ਸਾਰਾ,
ਮਹਾਰਾਜ ਜਿਵੇਂ ਬੱਦਲ ਇੱਕ ਸਾਰ ਸਾਰੇ ਪਾਸੇ ਬਰਾਬਰ ਵਰਦਾ, ਛੋਟੇ ਵੱਡੇ ਅਮੀਰ ਗਰੀਬ ਸਾਰਿਆਂ ਤੇ, ਏਦਾਂ ਤੁਹਾਡੀ ਕਿਰਪਾ ਸਾਰਿਆਂ ਤੇ ਇੱਕ ਸਾਰ ਵਰਤਦੀ ਹੈ।
ਹੁਣ ਪੰਚਾਇਤ ਕੇ ਬਚ ਦੀਨ,
ਜਦੋਂ ਏਦਾਂ ਪੰਚਾਇਤ ਨੇ ਬੜੇ ਦੀਨ ਹੋ ਕੇ ਸਤਿਗੁਰਾਂ ਨੂੰ ਬੇਨਤੀ ਕੀਤੀ,
ਕਿਰਪਾ ਨਿਧਾਨ ਕਿਉਂ ਸਭ ਚੀਨ,
ਮਹਾਰਾਜ ਜੀ ਕਿਰਪਾ ਦੇ ਘਰ ਵਿਚ ਆਏ ਤੇ ਸਭ ਕੁਝ ਜਾਣ ਕੇ ਮਹਾਰਾਜ ਜੀ ਬੋਲੇ,
ਬੀਚ ਫਿਰੇ ਤੁਮ ਇੱਕ ਦੋ ਵਾਰ,
ਮਹਾਰਾਜ ਜੀ ਕਹਿੰਦੇ ਬਈ ਤੁਸੀਂ ਇੱਕ ਦੋ ਵਾਰੀ ਵਿਚ ਫਿਰੇ ਹੋ ਸਾਡੇ ਵਿਚ ਤੇ ਦੇਸੂ ਵਿਚ ਪਏ, ਵਿਚੋਲੇ ਬਣੇ ਹੋ ਤੁਸੀਂ, ਦੋ ਇੱਕ ਦੋ ਵਾਰੀ ਤੁਸੀਂ ਵਿਚ ਫਿਰ ਕੇ ਆਏ ਹੋ,
ਤੇ ਤਲਕਾ ਬਸੈ ਉਦਾਰ,
ਇਸ ਕਰਕੇ ਜਿਹੜਾ ਤਲਕਾ ਹੈ ਬਹੁਤ ਜਿਆਦਾ ਇਲਾਕਾ ਇਹ ਤਾਂ ਬੜਾ ਬਸੇਗਾ।
ਅਰ ਦੇਸੂ ਕੀ ਗੱਤ ਪਈ, ਇਹ
ਤਲਕੇ ਦਾ ਨੀ ਕੁਝ ਵਿਗੜਦਾ, ਜਿਹੜਾ ਚਾਲਾਂ ਦਾ ਹੋਰ ਗੋਤਰ ਦੇਸੂ ਨਾਲ ਜੁੜਿਆ ਹੋਇਆ, ਮਹਾਰਾਜ ਜੀ ਕਹਿੰਦੇ ਉਹਨਾਂ ਦਾ ਤਾਂ ਨੀ ਕੁਝ ਵਿਗੜਦਾ, ਤਲਕਾ ਤਾਂ ਵਸੇਗਾ, ਕਿਉਂਕਿ ਤੁਸੀਂ ਵਿਚ ਇੱਕ ਦੋ ਵਾਰੀ ਵਿਚੋਲੇ ਬਣ ਕੇ ਫਿਰੇ, ਤੁਸੀਂ ਵਸਦੇ ਰਹੋਗੇ, ਪਰ ਜਿਹੜੀ ਦੇਸੂ ਦੀ ਗੱਤ ਹੈ, ਹਾਲਤ ਹੈ, ਉਹ ਹੋਈ ਹੈ, ਉਹ ਤੁਹਾਨੂੰ ਦੱਸਦੇ ਹਾਂ।
ਕਲਰ ਤੇ ਹਮ ਕੀਨੋ ਲੇ,
ਅਸੀਂ ਉਹ ਸਮਝਿਆ ਵੀ ਕਲਰ ਵਿਚ ਅਸੀਂ ਬੀਜ ਬੈਠੇ ਹਾਂ, ਕਲਰ ਵਿਚ ਵੀ ਕਲਰ ਦੇ ਵਿਚ ਅਸੀਂ ਫਸਲ ਬੀਜ ਬੈਠੇ, ਕਲਰ ਵਿਚ ਬੀਜ ਬੈਠੇ, ਦੇਸੂ ਦੀ ਇਹ ਹਾਲਤ ਹੋਈ ਵੀ ਉਹ ਤਾਂ ਕਲਰ ਸੀ, ਅਸੀਂ ਉਹਨੂੰ ਸਿੱਖੀ ਦੇ ਬੈਠੇ ਗੁਰੂ ਦੀ, ਕਲਰ ਵਿਚ ਬੀਜ ਬੈਠੇ ਆ।
ਕੋਨੋ ਲੂਣ ਕਲਰ ਹੋਏ ਗਏ,
ਕਹਿੰਦੇ ਵੀ ਉਹ ਜਿਹੜਾ ਕਲਰ ਹੈ ਉਹ ਲੂਣ ਬਣ ਗਿਆ, ਹੁਣ ਕਹਿੰਦੇ ਉਹਦਾ ਲੂਣ ਬਣ ਗਿਆ।
ਹੰਸ ਆਪਣੋ ਨਾਸਨ ਕੀਓ,
ਜਦੋਂ ਕਲਰ ਦਾ ਲੂਣ ਬਣ ਜਾਏ ਤੇ ਉਹ ਫਿਰ ਲੂਣ ਜਿਹੜੀ ਫਸਲ ਹੁੰਦੀ ਆ ਵਿਚ ਉਹਨੂੰ ਗਾਲ ਕੇ ਰੱਖ ਦਿੰਦਾ, ਕਹਿੰਦੇ ਹੁਣ ਇਹਦੀ ਆਪਣੀ ਬੰਸ ਗਲ ਜਾਏਗੀ।
ਅਬ ਤੇ ਅੱਗੇ ਉਪਜੈ ਨਾਏ,
ਅੱਜ ਤੋਂ ਬਾਅਦ ਹੁਣ ਅੱਗਿਓ ਨੀ ਕੋਈ ਉਹਦੇ ਘਰ ਦੇ ਵਿਚ ਬੰਸ ਪੈਦਾ ਹੋਵੇਗੀ, ਹੁਣ ਜਿਹੜੀ ਹੈ ਉਹ ਰਹੇਗੀ, ਪਰ ਅੱਗੇ ਉਹਦੀ ਵੰਸ਼ ਪੈਦਾ ਨਹੀਂ ਹੋਵੇਗੀ, ਅੱਗੇ ਉਹਦੀ ਵੰਸ਼ ਨਹੀਂ ਚੱਲੇਗੀ।
ਸਨੇ ਸਨੇ ਜੀਵਤ ਮਰ ਜਾਏ,
ਹੌਲੇ ਹੌਲੇ ਜੀਵਣਗੇ ਤੇ ਸਹਿਜੇ ਸਹਿਜੇ ਕਰਕੇ ਦੀ ਜਿਹੜੀ ਵੰਸ਼ ਹੈ ਉਹ ਮਰ ਜਾਏਗੀ।
ਲਹਿ ਸਦਾਏ ਜਾਏ ਜਮ ਧਾਮ,
ਸਜ਼ਾ ਭੋਗਣੀ ਪੈਣੀ ਹੈ। ਗੁਰੂ ਤੋਂ ਬੇਮੁਖ ਹੋਇਆ ਤੇ ਗੁਰੂ ਤੋਂ ਬੇਮੁਖ ਹੋਣ ਦੀ, ਗੁਰੂ ਦੀ ਬਖਸ਼ਿਸ਼ ਦਾ ਨਿਰਾਦਰ ਕਰਨ ਦੀ ਸਜ਼ਾ ਜਿਹੜੀ ਹੈ ਉਹ ਇਹਨੂੰ ਜਰੂਰ ਮਿਲੇਗੀ।
ਉਹ ਨਾ ਛੁਟਾਵਨ ਕੋਲੇ ਨਾਮ,
ਜੰਮਾ ਦੇ ਵਸ ਪਏਗਾ, ਉੱਥੇ ਕਿਸੇ ਨੇ ਨੀ ਛਡਾਣਾ। ਜਿਹੜੇ ਲਾਲਾਂ ਵਾਲੇ ਪੀਰ ਨੂੰ ਪੂਜਦਾ ਨਾ, ਉਹ ਵੀ ਉੱਥੇ ਜੰਮਾ ਦੇ ਹੱਥਾਂ ਵਿਚ ਬੰਨਿਆ ਹੋਣਾ। ਉਹਨੇ ਕਹਿਣਾ ਮੈਂ ਤਾਂ ਆਪ ਨੀ ਛੁਟਿਆ, ਤੈਨੂੰ ਕਿਵੇਂ ਛੁਡਾਵਾਂ। ਉੱਥੇ ਇਹਦੀ ਹਾਲਤ ਇਹ ਹੋਣੀ ਹੈ, ਉੱਥੇ ਕਿਸੇ ਨੇ ਨੀ ਇਹਨੂੰ ਛੁਡਾਣਾ, ਨਾ ਹੀ ਕਿਸੇ ਨੇ ਇਹਦੀ ਰੱਖਿਆ ਕਰਨੀ ਹੈ।
ਬਿਨ ਹਾਕਮ ਜਿਵੇਂ ਰਈਅਤ ਲੁੱਟੀ,
ਜਿਵੇਂ ਹਾਕਮ ਤੋਂ ਬਿਨਾਂ ਪਰਜਾ ਲੁੱਟੀ ਜਾਂਦੀ ਹੈ ਨਾ, ਵੀ ਹਾਕਮ ਹੀ ਨਾ ਹੋਵੇ, ਸਿਰ ਤੇ ਰਾਜਾ ਹੀ ਨਾ ਹੋਵੇ, ਸਰਦਾਰ ਹੀ ਨਾ ਹੋਵੇ, ਤੇ ਕਹਿੰਦੇ ਪਰਜਾ ਲੁੱਟੀ ਜਾਂਦੀ ਹੈ, ਉਹ ਹਾਲਤ ਇਹਦੀ ਹੋਣੀ ਹੈ ਨਗੋਰੇ ਦੀ।
ਪਤੀ ਸਮਰਥਨ ਬਿਨ ਕੋ ਕਿਮ ਛੁਟੇ,
ਜਿਵੇਂ ਪਤੀ ਤੋਂ ਬਿਨਾਂ, ਪਤੀ ਸਮਰੱਥ ਨਾ ਹੋਵੇ ਤੇ ਸਮਰੱਥ ਪਤੀ ਤੋਂ ਬਿਨਾਂ ਨਿਰਬਲ ਕਮਜ਼ੋਰ ਪਤੀ ਹੋਵੇ ਤੇ ਉਹਦੀ ਘਰਵਾਲੀ ਉਹ ਕਿਸੇ ਤੋਂ ਬਚਾ ਨਹੀਂ ਕਰ ਸਕਦੀ, ਆਪਣੀ ਪੱਤ ਨਹੀਂ ਰੱਖ ਸਕਦੀ।
ਇਸ ਪ੍ਰਕਾਰ ਗੁਰ ਸਾਹਿਬ ਬਖਾਨਾ,
ਗੁਰੂ ਤੇਗ ਬਹਾਦਰ ਸਾਹਿਬ ਨੇ ਹੁਣੀ ਦੱਸ ਦਿੱਤੀ ਜਿਹੜੀ ਵਰਤਣੀ ਸੀ ਇਹਦੇ ਨਾਲ ਦੇਸੂ। ਮਹਾਰਾਜ ਜੀ ਤਾਂ ਪੰਜ ਤੀਰ ਦੇ ਕੇ ਆਏ ਸੀ ਵੀ ਚਲੋ ਦੇਸੂ ਦੀ ਅੰਸ ਵੰਸ ਚੱਲੇ, ਵੀ ਜਿਹੜੀ ਇਹਦੇ ਨਾਲ ਹੋਣੀ ਵਰਤਣੀ ਉਹ ਬਚ ਜੇ, ਪਰ ਹੋਣੀ ਤਾਂ ਹੋਣੀ ਹੈ, ਉਹ ਤਾਂ ਜਿਵੇਂ ਹੋਣੀ ਆ ਹੋ ਕੇ ਹੀ ਰਹਿੰਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਨੇ ਉਹ ਸਾਰੀ ਹੋਣੀ ਦੱਸ ਦਿੱਤੀ ਜਿਹੜੀ ਇਹਦੇ ਨਾਲ ਵਰਤਣੀ ਸੀ।
ਪਰ ਉਹ ਜਾਏ ਤੇ ਬਜਰ ਸਮਾਨਾ,
ਬਜਰ ਸਮਾਨ ਬਚਨ ਬਜਾ ਪਏ, ਜਿਵੇਂ ਬਜਰ ਪੈਂਦਾ ਨਾ ਪਹਾੜਾਂ ਤੇ, ਪਹਾੜ ਚੂਰ ਹੋ ਜਾਂਦੇ ਨੇ, ਏਦਾਂ ਇਹ ਬਚਨ ਜਾ ਕੇ ਪਏ ਦੇਸੂ ਤੇ।
ਦਿਵਸ ਕਿਤਕ ਮੈਂ ਦੇਸੂ ਮਰਿਓ,
ਮਹਾਰਾਜ ਜੀ ਤਾਂ ਦੇਸੂ ਦਾ ਜਨਮ ਸਫਲਾ ਕਰਨਾ ਚਾਹੁੰਦੇ ਸੀ ਵੀ ਮੌਤ ਆ ਰਹੀ ਹੈ ਇਹਦੀ, ਪਰ ਉਹਨੇ ਆਪਣਾ ਜਨਮ ਸਫਲਾ ਨਹੀਂ ਕੀਤਾ। ਕਹਿੰਦੇ ਕੁਝ ਦਿਨ ਹੀ ਬੀਤੇ ਤੇ ਦੇਸੂ ਦੀ ਮੌਤ ਹੋ ਗਈ।
ਗੈਂਡਾ ਪੁੱਤਰ ਬਿਠਾਵਨ ਕਰਿਓ,
ਇਹਦਾ ਅੱਗੇ ਪੁੱਤਰ ਸੀ, ਉਹਦਾ ਨਾਂ ਸੀ ਗੈਂਡਾ, ਗੈਂਡਾ ਦਾਸ ਕਹਿੰਦੇ ਸੀ ਜਾਂ ਗੈਂਡਾ ਮੱਲ ਕਹਿੰਦੇ ਸੀ, ਇਹਦਾ ਲੜਕਾ ਸੀ ਅੱਗੋਂ। ਕਹਿੰਦੇ ਫਿਰ ਦੇਸੂ ਦੀ ਥਾਂ ਤੇ ਉਹ ਇਹਦੀ ਥਾਂ ਤੇ ਬੈਠਾ।
ਕਿੰਚਿਤ ਮਾਸ ਬੀਤੇ ਜਬ ਤਾਓ,
ਪਰਮੇਸ਼ਰ ਵੱਲੋਂ ਕੁਝ ਕ ਮਹੀਨੇ ਬਤੀਤ ਹੋਏ ਉਹਨੂੰ ਬੈਠਿਆ।
ਪਿਤ ਕੋ ਰਾਜ ਕਰਤ ਸਭ ਮਾਓ,
ਉਹ ਪਿਤਾ ਦੀ ਥਾਂ ਤੇ ਰਾਜ ਕਰਦਾ ਰਿਹਾ। ਜਿਹੜੀ ਗੱਦੀ ਉਹਦੇ ਪਿਓ ਦੀ ਸੀ, ਇਲਾਕੇ ਦਾ ਚੌਧਰੀ ਸੀ, ਰਾਜਾ ਸੀ, ਉਹ ਸਾਰਾ ਰਾਜ ਇਹਦਾ ਪੁੱਤਰ ਗੈਂਡਾ ਕੁਝ ਸਮੇਂ ਵਾਸਤੇ, ਕੁਝ ਮਹੀਨਿਆਂ ਵਾਸਤੇ ਕਰਦਾ ਰਿਹਾ।
ਗੈਂਡੇ ਕੀ ਤ੍ਰਿਆ ਤੋ ਇੱਕ ਪ੍ਰਾਤ,
ਪਰਮੇਸ਼ਰ ਵੱਲੋਂ ਵੇਖੋ ਹੋਣੀ ਕਿਵੇਂ ਵਰਤੀ, ਵੀ ਗੈਂਡੇ ਦੀ ਘਰਵਾਲੀ ਦਾ ਇੱਕ ਭਰਾ ਸੀ, ਯਾਨੀ ਕਿ ਰਿਸ਼ਤੇ ਚ ਇਹਦਾ ਸਾਲਾ ਲੱਗਦਾ ਸੀ ਗੈਂਡੇ ਦਾ, ਕਹਿੰਦੇ ਇਹਦਾ ਇੱਕ ਸਾਲਾ ਲੱਗਦਾ ਸੀ, ਇਹਦੀ ਘਰਵਾਲੀ ਦਾ ਭਰਾ ਸੀ।
ਕਿਸਨੇ ਕਰਿਓ ਖੂਨ ਕਿਤ ਜਾਤ,
ਉਹਨੇ ਕਿਤੇ ਜਾਂਦੇ ਨੇ ਕਿਸੇ ਦਾ ਖੂਨ ਕਰ ਦਿੱਤਾ, ਇਹਦੀ ਘਰਵਾਲੀ ਦੇ ਭਰਾ ਨੇ, ਉਹਦੇ ਹੱਥੋਂ ਕਿਸੇ ਦਾ ਖੂਨ ਹੋ ਗਿਆ।
ਉਹ ਗੈਂਡੇ ਤਤਕਾਲ ਬੁਲਾਵਾ,
ਗੈਂਡਾ ਹੁਣ ਇਹ ਰਾਜਾ ਸੀ, ਇਹਦਾ ਕੰਮ ਸੀ ਨਿਆਂ ਕਰਨਾ, ਹੁਣ ਭਾਵੇਂ ਰਿਸ਼ਤੇ ਵਿਚ ਸੱਕਾ ਸਾਲਾ ਸੀ ਇਹਦਾ, ਉਹਦੇ ਖੂਨ ਕੀਤਾ, ਇਹਨੇ ਉਹਨੂੰ ਬੁਲਾ ਲਿਆ ਆਪਣੇ ਕੋਲ ਪੇਸ਼ ਹੋਣ ਲਈ ਹੁਕਮ ਕੀਤਾ।
ਨਿਜ ਕਰਤੇ ਬਰਛੀ ਸੰਗ ਘਾਵਾ,
ਉਦੋਂ ਇਹ ਸੀ ਵੀ ਜਿਹੜਾ ਮੌਤ ਦੇ ਕਿਸੇ ਨੂੰ ਮਾਰਦਾ ਸੀ ਉਹਨੂੰ ਵੀ ਬਦਲੇ ਚ ਮੌਤ ਦੀ ਸਜ਼ਾ ਦਿੱਤੀ ਜਾਂਦੀ ਸੀ। ਗੈਂਡੇ ਨੇ ਬਰਛੀ ਮਾਰੀ ਆਪਣੇ ਸਾਲੇ ਨੂੰ ਮਾਰ ਦਿੱਤਾ, ਵੀ ਤੂੰ ਬੰਦਾ ਮਾਰਿਆ ਉਹਦਾ ਫਲ, ਹੁਣ ਤੈਨੂੰ ਇਹੀ ਇਨਸਾਫ਼ ਹੈ ਵੀ ਤੇਰੀ ਵੀ ਮੌਤ ਹੋਣੀ ਚਾਹੀਦੀ ਹੈ। ਇਹਨੇ ਉਹਦੇ ਬਰਛੀ ਮਾਰੀ ਤੇ ਉਹਨੂੰ ਮਾਰ ਦਿੱਤਾ ਬਰਛੀ ਮਾਰ ਕੇ।
ਇਸ ਕੇ ਪ੍ਰਾਤ ਹੋਏ ਕਛਾਏ,
ਜਿਹੜੇ ਦੇ ਦੂਜੇ ਸਾਲੇ ਸੀ, ਦੂਜੇ ਜਿਹਨਾਂ ਦਾ ਭਰਾ ਮਰਿਆ ਸੀ, ਉਹਨਾਂ ਆਖਿਆ ਵੀ ਸਾਡਾ ਰਿਸ਼ਤੇਦਾਰ ਹੈ, ਸਰਬੰਧੀ ਹੈ, ਤੇ ਸਾਡੇ ਭਰਾ ਨੂੰ ਮਾਰਿਆ, ਆਪਣੀ ਘਰਵਾਲੀ ਦੇ ਸਕੇ ਭਰਾ ਨੂੰ ਮਾਰ ਦਿੱਤਾ ਬਰਛੀ ਨਾਲ। ਉਹ ਇਕੱਠੇ ਹੋ ਗਏ ਸਾਰੇ,
ਮਹਾ ਸ਼ੋਕ ਤਰ ਹਿਰਦਾ ਤਪਾਏ,
ਬੜੇ ਦੁਖੀ ਹੋਏ, ਦੁੱਖ ਬੜਾ ਉਹਨਾਂ ਨੂੰ ਡਾਢਾ ਲੱਗਾ ਵੀ ਸਾਡਾ ਭਰਾ ਮਾਰ ਦਿੱਤਾ, ਸਾਡੇ ਭਰਾ ਨੂੰ ਮਾਰ ਕੇ ਖਤਮ ਕਰ ਦਿੱਤਾ, ਉਹ ਵੀ ਸਾਰਿਆਂ ਦੇ ਸਾਹਮਣੇ, ਤੇ ਉਹ ਬਹੁਤ ਜ਼ਿਆਦਾ ਡਾਢੇ ਦੁਖੀ ਹੋਏ ਦੇ ਨਾਲ ਦੇ ਜਿਹੜੇ ਭਾਈ ਸਨ।
ਤਸਕਰ ਸਾਹਮਣੇ ਸਮੈ ਤੈ ਗਏ,
ਉਹਨਾਂ ਨੇ ਮੂੰਹ ਤਾਂ ਮਿੱਠਾ ਹੀ ਰੱਖਿਆ, ਮੂੰਹ ਦੇ ਮਿੱਠੇ ਹੀ ਬਣ ਕੇ ਨੇ ਗੈਂਡੇ ਨਾਲ, ਕਿਉਂਕਿ ਸਾਲੇ ਜੀਜੇ ਦਾ ਸੰਬੰਧ ਸੀ। ਪਰ ਚੋਰਾਂ ਵਾਂਗੂ ਰਾਤ ਨੂੰ ਆਏ ਬਦਲਾ ਲੈਣ ਵਾਸਤੇ, ਵੀ ਬਦਲਾ ਤਾਂ ਗੈਂਡੇ ਕੋਲੋਂ ਜ਼ਰੂਰ ਲੈਣਾ, ਸਾਡਾ ਭਾਈ ਮਾਰਿਆ, ਭਾਵੇਂ ਉਹਦੇ ਵਾਸਤੇ ਆਪਣੀ ਭੈਣ ਨੂੰ ਰੰਡੀ ਕਰਨਾ ਪੈ ਜਾਏ, ਵਿਧਵਾ ਕਰਨਾ ਪੈ ਜਾਏ। ਰਾਤ ਨੂੰ ਇਕੱਠੇ ਹੋ ਕੇ ਚੋਰਾਂ ਵਾਂਗ ਆਏ।
ਕਹਿੰਦਾ ਸੁਰਤ ਜਾ ਤੇ ਤਬਕੀਏ,
ਪੇਤੀ ਸੀ ਘਰ ਦੇ ਜੋ ਸੀ, ਰੋਜ ਆਉਣਾ ਜਾਣਾ ਸੀ ਘਰ ਚ। ਗੈਂਡਾ ਜਿਸ ਜਗ੍ਹਾ ਤੇ ਸੁੱਤਾ ਪਿਆ ਸੀ,
ਤਲਵਾਰਾਂ ਸੰਗੇ ਤੇ ਮਾਰਿਓ,
ਕਹਿੰਦੇ ਤਲਵਾਰਾਂ ਨਾਲ ਸੁੱਤੇ ਪਏ ਨੂੰ ਵੱਢ ਦਿੱਤਾ, ਉਹਨਾਂ ਨੇ ਜਾ ਕੇ ਸੁੱਤੇ ਪਏ ਨੂੰ ਮਾਰ ਦਿੱਤਾ।
ਭਾਜਨ ਹੇਤ ਨਾ ਪਗੇ ਇੱਕ ਥਰਿਓ,
ਭੱਜਣ ਵਾਸਤੇ ਵੀ ਇਹਨੂੰ ਰਸਤਾ ਨੀ ਲੱਭਣ ਦਿੱਤਾ, ਪਏ ਪਏ ਨੂੰ ਮੰਜੇ ਤੇ ਮਾਰ ਦਿੱਤਾ।
ਜਬ ਸੰਗਰ ਕਰ ਚਲੇ ਪਲਾਏ,
ਜਦੋਂ ਉਹਨੂੰ ਸੰਘਾਰ ਕੇ ਮਾਰ ਕੇ ਦੌੜ ਕੇ ਜਾਣ ਲੱਗੇ,
ਸੁਪਟਨ ਸੈਨਾ ਕੋ ਦੁੱਧ ਪਾਏ,
ਫੌਜਾਂ ਨੂੰ ਪਤਾ ਲੱਗ ਗਿਆ, ਹੁਣ ਗੈਂਡੇ ਨਾਲ ਫੌਜਾਂ ਵੀ ਸੀ ਸਿਪਾਹੀ ਵੀ ਸੀ ਬਾਹਰ, ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਤਾਂ ਸਾਡੇ ਜਥੇਦਾਰ ਨੂੰ ਮੁਖੀਏ ਨੂੰ ਮਾਰ ਕੇ ਚੱਲੇ ਨੇ।
ਚੜੀ ਫੌਜ ਤਿੰਨ ਪਾਛੇ ਪਰੇ,
ਫੌਜਾਂ ਪਿੱਛੇ ਜਾ ਚੜੀਆਂ,
ਵੈਰ ਹੱਥੇ ਲੜ ਕਰ ਇੱਕ ਘਰੇ,
ਉਹਨਾਂ ਨੇ ਕਾਬੂ ਕਰ ਲਿਆ ਜਿਹੜੇ ਦੌੜੇ ਸੀ ਮਾਰ ਕੇ, ਉਹਨਾਂ ਨੂੰ ਵੀ ਮਾਰ ਦਿੱਤਾ, ਫੌਜ ਨੇ ਉਹਨਾਂ ਦਾ ਵੀ ਸੰਘਾਰ ਕਰ ਦਿੱਤਾ।
ਜਬ ਗੈਂਡਾ ਇਮ ਮਾਰਿਓ ਗਯੋ, ਪੁੱਤਰ ਸੁਦੇ ਤੂੰ ਕੋ ਇੱਕ ਥੀਓ,
ਜਦੋਂ ਗੈਂਡਾ ਮਾਰਿਆ ਗਿਆ, ਗੈਂਡੇ ਦਾ ਅੱਗੇ ਇੱਕ ਲੜਕਾ ਸੀ, ਉਹ ਹੋਲਾ ਹੀ ਸੀ ਹਾਲੇ, ਹੁਣ ਯਾਨੀ ਕਿ ਦੇਸੂ ਦਾ ਪੋਤਰਾ, ਉਥੋਂ ਅੱਗੇ ਅੰਸ ਨਹੀਂ ਚੱਲੀ। ਪੋਤਰੇ ਤੱਕ ਮਹਾਰਾਜ ਨੇ ਕਿਹਾ ਸੀ ਨਾ ਵੀ ਜਿੰਨੀ ਆ ਉਨੀ ਅੱਗੇ ਨੀ ਵਧਣ ਲੱਗੀ, ਪੋਤਰਾ ਸੀ ਇੱਕ ਅੱਗੋਂ ਦੇਸੂ ਦਾ, ਉਹ ਗੈਂਡੇ ਦਾ ਲੜਕਾ ਹੈ।
ਸੋ ਬਿਖ ਦੇ ਸ਼ਰੀਕਨ ਮਾਰਿਓ,
ਉਹ ਕੱਲਾ ਰਹਿ ਗਿਆ ਤੇ ਸ਼ਰੀਕਾਂ ਨੇ ਵੇਖਿਆ ਵੀ ਜ਼ਮੀਨ ਜਦਾਦ ਬੜੀ ਹੈ, ਵੀ ਇਹ ਕੱਲਾ ਰਹਿ ਗਿਆ, ਵੀ ਇਹ ਜ਼ਮੀਨ ਜਦਾਦ ਤੇ ਕਬਜ਼ਾ ਕਰੀਏ। ਉਹਨਾਂ ਨੇ ਸ਼ਰੀਕਾਂ ਨੇ ਕੀ ਕੀਤਾ, ਉਹ ਜਿਹੜਾ ਬਾਲਕ ਸੀ ਗੈਂਡੇ ਦਾ ਲੜਕਾ, ਉਹਨੂੰ ਜ਼ਹਿਰ ਦੇ ਕੇ ਮਾਰ ਦਿੱਤਾ, ਜ਼ਹਿਰ ਦੇ ਕੇ ਖਤਮ ਕਰ ਦਿੱਤਾ। ਜਿੰਨੀ ਜਦਾਦ ਸੀ ਦੇਸੂ ਦੀ, ਜਿੰਨੀ ਜ਼ਮੀਨ ਜਦਾਦ ਸੀ, ਉਹ ਸ਼ਰੀਕਾਂ ਨੇ ਕਬਜ਼ਾ ਕਰ ਲਿਆ।
ਇਮ ਸਦਰੋ ਤੇ ਮੂਲੇ ਉਖਾੜਿਓ,
ਇਹਦਾ ਸਾਰੀ ਜੜ ਹੀ ਪੁੱਟੀ ਗਈ ਦੇਸੂ ਦੀ, ਜੜ ਹੀ ਨਹੀਂ ਰਹੀ। ਗੁਰੂ ਦੀ ਬਖਸ਼ਿਸ਼ ਦਾ ਅਨਾਦਰ ਕਰਨ ਵਾਲਿਆਂ ਦੀਆਂ ਜੜਾਂ ਥੋੜੀ ਰਹਿੰਦੀਆਂ ਨੇ, ਜਿਹੜੇ ਗੁਰੂ ਦੀਆਂ ਬਖਸ਼ਿਸ਼ਾਂ ਦਾ ਅਨਾਦਰ ਕਰਨ, ਜਾਂ ਗੁਰਦੁਆਰਿਆਂ ਦਾ ਵੀ ਜਿਨ੍ਹਾਂ ਨੇ ਨਿਰਾਦਰ ਕੀਤਾ, ਉਹਨਾਂ ਦੀਆਂ ਬੰਸਾਂ ਨਹੀਂ ਰਹੀਆਂ, ਉਹਨਾਂ ਦਾ ਮੂਲ ਨਹੀਂ ਰਿਹਾ, ਉਹਨਾਂ ਦੀਆਂ ਜੜਾਂ ਪੁੱਟੀਆਂ ਗਈਆਂ, ਇਹਦੀਆਂ ਵੀ ਜੜਾਂ ਪੁੱਟੀਆਂ ਗਈਆਂ ਦੇਸੂ ਦੀਆਂ, ਕਹਿੰਦੇ ਜੜਾਂ ਨਹੀਂ ਰਹੀਆਂ।
ਰਹੋ ਨਾ ਗਯੋ ਜਗ ਮੈਂ ਤਿਸ ਕੋਈ, ਗੁਰੂ ਦੁਆਸ਼ ਤੇ ਅਸਗਤ ਹੋਏ,
ਜਗਤ ਵਿੱਚ ਰਿਹਾ ਹੀ ਨਹੀਂ ਕੋਈ ਦੇਸੂ ਦਾ, ਅੰਸ ਬੰਸੀ ਨਾ ਨਿਸ਼ਾਨ ਹੀ ਨਹੀਂ ਰਿਹਾ, ਅੱਗੇ ਬੰਸ ਹੀ ਨਹੀਂ ਚੱਲਿਆ ਅੱਗੇ। ਕਹਿੰਦੇ ਗੁਰੂ ਸਾਹਿਬ ਨਾਲ ਦਵੈਸ਼ ਕਰਨ ਕਰਕੇ, ਬੇਮੁਖ ਹੋਣ ਕਰਕੇ ਦੇਸੂ ਦੀ ਇਹ ਹਾਲਤ ਹੋਈ, ਇਹ ਦਸ਼ਾ ਹੋਈ।
ਅਬ ਸਤਗੁਰ ਕੀ ਕਥਾ ਸੁਣੀ ਜੈ,
ਭਾਈ ਇਹ ਤਾਂ ਸੀ ਦੇਸੂ ਦਾ ਹਾਲ, ਦੇਸੂ ਦੀ ਹਾਲਤ ਹੋਈ ਗੁਰੂ ਤੋਂ ਬੇਮੁਖ ਹੋ ਕੇ। ਹੁਣ ਇਧਰ ਸਤਿਗੁਰੂ ਜੀ ਦੀ ਕਥਾ ਸੁਣੋ, ਮਹਾਰਾਜ ਜੀ ਮੋੜ ਡੇਰਾ ਕੀਤਾ ਹੋਇਆ ਸੀ, ਹੁਣ ਮਹਾਰਾਜ ਜੀ ਦਾ ਇਤਿਹਾਸ ਸੁਣੋ।
ਗ੍ਰਾਮ ਮੋੜ ਮੈਂ ਸਿਰਤਾ ਕੀ ਜੈ,
ਮਹਾਰਾਜ ਜੀ ਨੇ ਮੋੜ ਪਿੰਡ ਦੇ ਵਿੱਚ ਡੇਰਾ ਕੀਤਾ ਹੋਇਆ,
ਡੇਢ ਕੋਸ ਤੈ ਤੇ ਇੱਕ ਤਾਲ,
ਉਥੋਂ ਕੁਝ ਡੇਢ ਕੋਹ ਦੀ ਵਾਟ ਦੇ ਉੱਤੇ ਇੱਕ ਤਾਲ ਹੈ, ਇੱਕ ਸਰੋਵਰ ਹੈ,
ਤਾਂ ਸਭੈ ਤੇ ਜਾਏ ਕਿਰਪਾਲ,
ਮਹਾਰਾਜ ਕਿਰਪਾ ਦੇ ਘਰ ਕਿਰਪਾਲੂ ਸਤਿਗੁਰੂ ਜੀ ਉਥੋਂ ਮੋੜ ਤੋਂ ਉੱਠੇ, ਡੇਢ ਕੋਹ ਦੀ ਵਾਟ ਦੇ ਉੱਤੇ ਜਿੱਥੇ ਉਹ ਤਲਾਬ ਸੀ, ਉਥੇ ਆ ਕੇ ਮਹਾਰਾਜ ਜੀ ਬੈਠੇ।
ਉਹ ਸੰਗਤ ਦਰਸ਼ਨ ਕੋ ਆਵੇ,
ਜਿਹੜੀ ਸੰਗਤ ਦਰਸ਼ਨ ਕਰਨ ਵਾਸਤੇ ਆਉਂਦੀ, ਜਿਹੜਾ ਕੋਈ ਮਾਈ ਭਾਈ ਦਰਸ਼ਨਾਂ ਨੂੰ ਆਉਂਦਾ,
ਉਪਦੇਸ਼ ਸ਼ੁਭ ਤਾਲ ਖਨਾਵੇ,
ਮਹਾਰਾਜ ਜੀ ਹੁਕਮ ਕਰਦੇ, ਕਹਿੰਦੇ ਵੀ ਇਹ ਸਰੋਵਰ ਲਾਣਾ, ਇੱਥੇ ਇਹਦੀ ਸੇਵਾ ਲਾ ਦਿੱਤੀ ਸਤਿਗੁਰਾਂ ਨੇ, ਉਥੇ ਕਾਰ ਸੇਵਾ ਸ਼ੁਰੂ ਕਰ ਦਿੱਤੀ, ਵੀ ਸਰੋਵਰ ਦੀ ਸੇਵਾ ਸ਼ੁਰੂ ਕਰ ਦਿੱਤੀ, ਵੀ ਸਰੋਵਰ ਦੀ ਖੁਦਾਈ ਕਰਾਣੀ ਸ਼ੁਰੂ ਕਰ ਦਿੱਤੀ।
ਕੀ ਕਰੇ ਸਿੱਖਨ ਪਰ ਕੰਗੇ,
ਜਿਹੜਾ ਸਿੱਖ ਉਥੇ ਸੇਵਾ ਕਰਦਾ, ਟੋਕਰੀ ਢੋਂਦਾ, ਮਹਾਰਾਜ ਸੱਚੇ ਪਾਤਸ਼ਾਹ ਉਹਦੇ ਤੇ ਬੜੀਆਂ ਖੁਸ਼ੀਆਂ ਕਰਦੇ, ਉਹਦੇ ਤੇ ਬੜੀਆਂ ਰਹਿਮਤਾਂ ਬਖਸ਼ਿਸ਼ਾਂ ਕਰਦੇ ਨੇ।
ਚਾਰ ਪਦਾਰਥ ਕੇ ਗੁਰ ਧਰੇ,
ਮਹਾਰਾਜ ਚਾਰੇ ਪਦਾਰਥਾਂ ਦੇ ਦਾਤੇ ਨੇ, ਜਿਹੜਾ ਕੋਈ ਆਉਂਦਾ ਚਾਰੇ ਪਦਾਰਥ ਉਹਨਾਂ ਦੀ ਝੋਲੀ ਪਾ ਕੇ ਮਹਾਰਾਜ ਜੀ ਉਹਨਾਂ ਨੂੰ ਤੋਰਦੇ, ਧਰਮ ਅਰਥ ਕਾਮ ਤੇ ਮੋਕਸ਼, ਇਹ ਚਾਰ ਪਦਾਰਥ ਨੇ, ਚਾਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੇ ਨਿਵਾਜਦੇ ਨੇ।
ਨਿਜ ਨਿਜ ਸਭ ਅਰਦਾਸ ਕਰਾਵੇ,
ਆਪਣੀਆਂ ਆਪਣੀਆਂ ਅਰਦਾਸਾਂ ਕਰਾਉਂਦੇ ਮਹਾਰਾਜ ਜੀ ਦੇ ਚਰਨਾਂ ਵਿੱਚ,
ਪਾਇਨ ਪਰੈ ਸੀਸ ਨਿਵਾਵੇ,
ਸਤਿਗੁਰਾਂ ਦੇ ਚਰਨੀ ਪੈਂਦੇ ਮਹਾਰਾਜ ਜੀ ਦੇ ਚਰਨਾਂ ਚ ਸੀਸ ਝੁਕਾਉਂਦੇ ਨੇ,
ਤਾਂ ਤੈਰਾਗ ਬਨੋ ਖਨਵਾਯੋ,
ਇਹ ਤਾਂ ਕੁਝ ਦਿਨਾਂ ਦੇ ਵਿੱਚ ਬੜਾ ਵੱਡਾ ਸਰੋਵਰ ਬਣ ਗਿਆ, ਬੜਾ ਵੱਡਾ ਤਲਾਬ ਉੱਥੇ ਮਹਾਰਾਜ ਜੀ ਨੇ ਸਰੋਵਰ ਤਿਆਰ ਕਰਵਾ ਦਿੱਤਾ।
ਸੁੰਦਰ ਹਿੱਤ ਤਿਆਰ ਕਰਾਇਓ।
ਸੋਹਣੇ ਜਲ ਵਾਸਤੇ ਮਹਾਰਾਜ ਜੀ ਨੇ ਸਰੋਵਰ ਤਿਆਰ ਕਰਾ ਦਿੱਤਾ, ਬੜਾ ਵੱਡਾ ਤਾਲ ਲੱਗ ਗਿਆ ਤੇ ਵਿੱਚ ਸੋਹਣਾ ਜਲ ਇਕੱਠਾ ਕਰਨ ਲਈ ਤਾਲ ਬਣਵਾਇਆ।
ਮਹਾਰਾਜ
ਜੀ ਕੁਝ ਦਿਨ ਇੱਥੇ ਹੀ ਰਹੇ, ਕੁਝ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਇੱਥੇ ਹੀ ਨਿਵਾਸ ਰੱਖਿਆ।
ਔਰ ਕੁਝ ਕਰ ਸ੍ਰੀ ਗੁਰ ਪਿਆਨੇ,
ਸਤਿਗੁਰੂ ਜੀ ਮੌੜ ਤੋਂ ਅੱਗੇ ਚੱਲ ਪਏ, ਇੱਥੋਂ ਅੱਗੇ ਨੂੰ ਪਿਆਨ ਕੀਤਾ।
ਖਾਨੇ ਗ੍ਰਾਮ ਗਏ ਸੁਖਦਾਏ, ਪੁਨ ਦਮ ਦਮੇ ਪਹੁੰਚੇ ਜਾਏ।
ਅੱਗੇ ਨਗਰ ਆਇਆ, ਉਸ ਨਗਰ ਦਾ ਨਾਂ ਸੀ ਖਾਨਾ, ਖਾਨੇ ਵੀ ਕਹਿ ਦਿੰਦੇ। ਮਹਾਰਾਜ ਸੱਚੇ ਪਾਤਸ਼ਾਹ ਜੀ ਚੱਲ ਕੇ ਖਾਨੇ ਪਹੁੰਚੇ, ਖਾਨੇ ਤੋਂ ਦਮਦਮਾ ਸਾਹਿਬ, ਉਥੇ ਵੀ ਮਹਾਰਾਜ ਸੱਚੇ ਪਾਤਸ਼ਾਹ ਨੇ, ਮਹਾਰਾਜ ਜੀ ਦਾ ਸਥਾਨ ਹੈ ਮੰਜੀ ਸਾਹਿਬ, ਉਥੇ ਗੁਰਦੇਵ ਦੇ ਚਰਨ ਪਏ। ਫਿਰ ਉਸ ਇਲਾਕੇ ਦੇ ਵਿੱਚ ਵਿਚਰੇ, ਹੋਰ ਕਈ ਪਿੰਡਾਂ ਨੂੰ ਤਾਰਿਆ। ਉਹ ਸਾਹਿਬਾਂ ਦਾ ਪਵਿੱਤਰ ਪਾਵਨ ਇਤਿਹਾਸ ਆਪ ਦੀ ਅਗਲਿਆਂ ਪ੍ਰਕਰਣਾਂ ਵਿੱਚ ਸਰਵਣ ਕਰੋਗੇ।